ਅੱਜ ਵੀ ਸਤਿਗੁਰਾਂ ਨੇ ਤਰਸ ਕਰਕੇ ਆਪਣੇ ਚਰਨਾਂ ਵਿੱਚ ਬਿਠਾਇਆ ਹੈ। ਬਹੁਤ ਹੀ ਪਿਆਰ ਨਾਲ ਕੀਰਤਨ ਰਾਹੀਂ ਸਤਿਗੁਰੂ ਆਪਣੇ ਚਰਨਾਂ ਨਾਲ ਜੋੜ ਰਹੇ ਸੀ, ਖਿੱਚ ਪਾ ਰਹੇ ਸੀ ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕੇ ਸ਼ਬਦ, ਤੇਰੀ ਕੁਦਰਤ ਤੂੰ ਕਹਿ ਜਾਣੈ ਅਵਰ ਨਾ ਦੂਜਾ ਜਾਣੈ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰ ਸੋਈ ਤੁਕੈ ਪਛਾਣ। ਆਓ ਸਤਿਗੁਰੂ ਕੇ ਪਿਆਰਿਓ, ਲਹੀ ਵਾਰ ਕੱਲ ਪਾਠ ਸਾਹਿਬਾਨਾਂ ਦੇ ਸਵਾਈਆਂ ਦੀ ਵਿਚਾਰ ਸ਼ੁਰੂ ਕੀਤੀ ਹੈ। ਕੱਲ ਦੇ ਪਹਿਲੇ ਦੀਵਾਨ ਵਿਚ ਆਪਾਂ ਦਰਸ਼ਨ ਕੀਤੇ ਸਨ ਵੀ ਪਾਠ ਸਾਹਿਬਾਨ ਕੌਣ ਸਨ, ਪਾਠ ਸਾਹਿਬਾਨ ਕਦੋਂ ਸਤਿਗੁਰਾਂ ਦੇ ਦਰ ਤੇ ਆਏ, ਪਾਠ ਸਾਹਿਬਾਨਾਂ ਨੇ ਜੋ ਬਚਨ ਕੀਤੇ ਉਹਨਾਂ ਨੂੰ ਕਿਉਂ ਹਰਿਮੰਦਰ ਸਾਹਿਬ ਵਿਚ ਅੰਮ੍ਰਿਤ ਵੇਲੇ ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਏ ਉਦੋਂ ਭਾਵਨਾ ਵਾਲੇ ਵੀਰ ਕਿਉਂ ਪੜ੍ਹਦੇ ਹਨ, ਤੇ ਪਾਠ ਸਾਹਿਬਾਨਾਂ ਦੇ ਪਾਵਨ ਪਵਿੱਤਰ ਉਹਨਾਂ ਰਾਹੀਂ ਜੋ ਦਰਗਾਹ ਤੋਂ ਬਾਣੀ ਆਈ ਉਸ ਬਾਣੀ ਦੇ ਅਨੁਸਾਰ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਨਿਰੰਕਾਰ ਦੇ ਰੂਪ ਅੰਦਰ ਗੁਰੂ ਤੇ ਪਰਮੇਸ਼ਰ ਦੀ ਆਤਮਕ ਅਭੇਦਤਾ ਦੇ ਰੂਪ ਅੰਦਰ ਦਰਸਾਇਆ ਹੈ। ਇਹ ਪਾਠੀ ਧੰਨ ਗੁਰੂ ਕੇ ਪਿਆਰੋ ਜਿਹੜੇ ਦੱਸਦੇ ਨੇ ਕਿ ਪੂਰਨ ਸਤਿਗੁਰੂ ਦੇ ਦਰ ਤੇ ਕਿਵੇਂ ਖਲੋਣਾ ਏ, ਜਿਹਦੇ ਦਰ ਤੇ ਖਲੋਂਦੇ ਹੋ ਆ ਕੇ ਹੱਥ ਜੋੜਦੇ ਹੋ ਕਿੱਡੀ ਵੱਡੀ ਹਸਤੀ ਹੈ। ਤੁਸੀਂ ਆਖੋਗੇ ਸਾਨੂੰ ਪਤਾ ਨਹੀਂ, ਜਿਸ ਦਿਨ ਅਹਿਸਾਸ ਸਤਿਗੁਰੂ ਕਰਵਾਉਂਦੇ ਹਨ ਕਿ ਅਸੀਂ ਕੌਣ ਆ ਤੇ ਤੁਸੀਂ ਕੌਣ ਹੋ, ਉਸ ਦਿਨ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਦੇ ਦਰ ਤੇ ਖੜੇ ਹੋ ਕੇ ਅਰਦਾਸ ਕਰਨੀ ਮੁਸ਼ਕਲ ਹੋਏਗੀ। ਹੁਣ ਤੇ ਅੱਗੇ ਮਨ ਤੈ ਖਿਆਲ ਕਰਨ ਇੱਕ ਜਿਵੇਂ ਰਸਮੀ ਤੌਰ ਤੇ ਚਾਹੇ ਪਿਆਰ ਵਿਚ ਆ ਕੇ ਸਤਿਗੁਰਾਂ ਦੇ ਸਾਹਮਣੇ ਖੜੀਦਾ ਹੈ, ਪਰ ਜਦੋਂ ਸਤਿਗੁਰਾਂ ਦੀ ਆਤਮਕ ਤਾਕਤ ਨੂੰ ਆਪ ਕਿਰਪਾ ਕਰਕੇ ਦਿਖਾਉਣ ਭਾਈ ਸਾਰੀ ਸ੍ਰਿਸ਼ਟੀ ਦਾ ਮਾਲਕ ਮੈਂ ਉਹਦੇ ਕੋਲ ਆ ਗਿਆ ਤਾਂ ਸਾਡਾ ਅੰਦਰ ਕਿਸ ਪਿਆਰ ਵਿਚ ਹੋਏਗਾ, ਸਾਡਾ ਅੰਦਰ ਕਿਤਨਾ ਮਾਣ ਮਹਿਸੂਸ ਕਰੇਗਾ ਜਿਹਦੀ ਕੋਈ ਗੱਤ ਨਹੀਂ, ਉਦੋਂ ਤੱਕ ਕੀ ਕਲਾ ਵਰਤੇਗੀ ਇੱਕ ਅਲੌਕੀ। ਬਹੁਤ ਪਿਆਰਾ ਬਚਨ ਕਿਹਾ ਕਿਸੇ ਨੇ, ਕਹਿੰਦੇ ਜਦੋਂ ਗੁਰੂ ਤੇ ਪਿਆਰੇ ਸਵਾਈਤਾਂ ਦਾ ਪਾਠ ਕਰਦੇ ਨੇ, ਆਪਾਂ ਵਿਚਾਰ ਅੱਜ ਦੂਜੇ ਸਵਾਈਤੇ ਦੀ ਪ੍ਰਾਰੰਭ ਕਰਦੇ ਹਾਂ, ਦੋ ਕੁ ਮਿੰਟ ਕੇਵਲ ਰੋਜ਼ ਧਿਆਨ ਪਹਿਲਾਂ ਉਹਨਾਂ ਵਾਸਤੇ ਇਕੱਠਾ ਕਰਾਂਗੇ। ਉਹ ਕਹਿੰਦੇ ਤਿੰਨ ਚੀਜ਼ਾਂ, ਇੱਕ ਭਾਵਨਾ ਗੁਰੂ ਕੇ ਪਿਆਰਿਓ, ਭਾਵਨਾ ਦੇ ਨਾਲ ਨਾਲ ਨਿਸ਼ਕਾਮ ਸੇਵਾ, ਫਿਰ ਤੀਸਰਾ ਅੰਦਰ ਜਿਹੜਾ ਸਿਦਕ ਹੈ ਜਿੱਥੇ ਸ਼ਰਧਾ ਵੀ ਅੰਤਾਂ ਦੀ ਹੋਏ, ਸਾਧਨਾ ਕਰਨ ਵਾਲੀ ਬਿਰਤੀ ਹੋਏ ਤੇ ਅੰਦਰ ਨਿਸ਼ਕਾਮ ਭਾਵ ਹੋਏ, ਸਤਿਗੁਰੂ ਜੀ ਦੇ ਦਰ ਤੇ ਖਲੋਣ ਦਾ ਆਨੰਦ ਕੋਈ ਵੱਖਰਾ ਹੀ ਹੋਏਗਾ। ਹੁਣ ਤੇ ਜਦੋਂ ਸਤਿਗੁਰੂ ਜੀ ਦੇ ਦਰ ਤੇ ਖਲੋਣਾ ਤੇ ਖੁਆਇਸ਼ਾਂ ਵਿੱਚ ਘਾੜ ਨੇ ਨਾ, ਜਦੋਂ ਵੀ ਸਤਿਗੁਰੂ ਕੋਲ ਅਰਦਾਸ ਕਰਦੇ ਹਾਂ ਸਾਡੀਆਂ ਮੰਗਾਂ ਖੁਆਇਸ਼ਾਂ ਇੱਛਾਵਾਂ ਸਾਹਮਣੇ ਹੁੰਦੀਆਂ ਨੇ, ਉਹ ਸਤਿਗੁਰੂ ਦੇ ਦਰਮਿਆਨ ਵਿੱਚ ਇੱਛਾ ਨੇ, ਉਹਦੇ ਇਸ ਪਾਸੇ ਅਸੀਂ ਖੜੇ ਹਾਂ, ਪਰਲੇ ਪਾਸੇ ਸਤਿਗੁਰੂ ਦੇ। ਜੇ ਮਹਾਰਾਜ ਜੀ ਇਹਨਾਂ ਨੂੰ ਪੂਰੀ ਕਰੋਗੇ ਤੇ ਤੁਹਾਡੇ ਤੱਕ ਆਉਣਾ ਨਹੀਂ ਤੇ ਵਾਪਸ ਮੁੜਾਂਗੇ, ਪਰ ਜਦੋਂ ਪਿਆਰ ਵਧੇਗਾ ਸਹਿਬ ਕਹਿੰਦੇ ਅੰਦਰ ਇੱਛਾ ਕੋਈ ਨੀ ਵਿਚਕਾਰ, ਇਹ ਨੀ ਕੋਈ ਸਤਿਗੁਰੂ ਨੇ ਫਿਰ ਕਾਰਜ ਨਹੀਂ ਕਰਨੇ। ਜਦੋਂ ਕੋਈ ਖੁਆਇਸ਼ਾਂ ਜਿੰਨੀਆਂ ਮੁੱਕਦੀਆਂ ਉਹਨਾਂ ਸਗੋਂ ਸਤਿਗੁਰੂ ਕਾਰਜ ਇਹ ਨੀ ਕਰਦੇ ਕੋਈ ਦੋ ਚਾਰ ਬਾਲ ਬੱਚਿਆਂ ਦੀ ਖੈਰ ਸੁੱਖ ਸਾਡੀ ਝੋਲੀ ਪਾਣਗੇ, ਦੁਨੀਆ ਚ ਥੋੜਾ ਇੱਜ਼ਤ ਮਾਣ ਮਿਲ ਜਾਏਗਾ, ਜਾਂ ਸਾਡੀਆਂ ਮਾਇਆ ਵੱਲੋਂ ਕਦੇ ਘਾਟ ਨੀ ਆਏਗੀ, ਨਹੀਂ। ਕਹਿੰਦੇ ਜਿਸ ਦਿਨ ਅੰਦਰੋਂ ਖੁਆਸ਼ ਮੁੱਕੇਗੀ ਨਾ, ਇੱਛਾਵਾਂ ਖੁਆਸ਼ਾਂ ਮੁੱਕਣ ਦੀਆਂ, ਉਹ ਸਾਹਮਣੇ ਖਲੋਦਿਆ ਉਸ ਦਿਨ ਪਤਾ ਹੈ ਕੀ ਹੋਣਾ ਏ? ਕਹਿੰਦੇ ਇਹ ਅੰਦਰ ਪਵਿੱਤਰ ਹੋ ਜਾਏਗਾ, ਮੈਲਾ ਤੇ ਸਾਡੀਆਂ ਖੁਆਸ਼ਾਂ ਨੀ ਕੀਤਾ ਹੈ ਨਾ, ਇਹ ਜਦੋਂ ਮੈਲ ਪਾਸੇ ਫੱਟ ਦੇ ਅੰਦਰ ਪਵਿੱਤਰ ਹੋ ਗਿਆ। ਭਗਤ ਕਬੀਰ ਸਾਹਿਬ ਜੀ ਦਾ ਬਚਨ ਏ, ਕਹਿੰਦੇ ਜਿਸ ਦਿਨ ਕਬੀਰ ਮਨ ਨਿਰਮਲ ਪਿਆ, ਜੈਸਾ ਗੰਗਾ ਨੀਰ ਗੰਗਾ ਦੇ ਪਵਿੱਤਰ ਪਾਣੀ ਵਾਂਗੂ ਅੰਦਰ ਪਵਿੱਤਰ ਹੁੰਦਾ ਹੈ, ਉਸ ਦਿਨ ਘਟਨਾ ਕੀ ਵਾਪਰਦੀ ਏ? ਕਹਿੰਦੇ ਪਾਛੇ ਲਾਗੋ ਹਰ ਪੀੜੇ ਕਹਿ ਕਬੀਰ ਕਬੀਰ। ਵਾਹਿਗੁਰੂ ਆਪ ਪਿੱਛੇ ਲੱਗਾ ਫਿਰਦਾ ਹੈ ਤੇ ਕਹਿੰਦਾ ਦੱਸੋ ਕਬੀਰ ਜੀ, ਮੇਰੇ ਪਿਆਰਿਓ ਮੈਨੂੰ ਦੱਸੋ, ਕੋਈ ਤਾਂ ਬਚਨ ਆਪਣੇ ਅੰਦਰ ਪੁਰਨਾ ਲਿਆਓ, ਮੈਂ ਉਸੇ ਵਕਤ ਪੂਰਾ ਕਰਾਂ। ਫਿਰ ਮੰਗਣ ਦੀ ਨਹੀਂ, ਜੋ ਸੋਚਿਆ ਅੰਦਰੋਂ ਉਸੇ ਵਕਤ ਉਹ ਰੱਬ ਪੂਰਾ ਕਰਦਾ ਹੈ, ਪਰ ਉਹਦੇ ਤੱਕ ਪਹੁੰਚਣ ਲਈ ਕੀ ਤਰੀਕਾ ਅਪਣਾਉਣਾ ਪਵੇਗਾ? ਜਿਹੜਾ ਭੱਟ ਸਾਹਿਬਾਨਾਂ ਨੇ ਕੱਲ ਕਿਹਾ ਸੀ, ਇੱਕ ਮਨ ਪੁਰਖ ਧਿਆਏ ਵਰਦਾਤਾ, ਕਹਿੰਦੇ ਉਸ ਤਰੀਕਾ ਅਪਣਾਉਣਾ, ਉਹ ਵਰ ਦੇਣ ਵਾਲੇ ਦਾਤੇ ਨੂੰ ਧਿਆਉਣਾ ਕਿਵੇਂ? ਕਹਿ ਵਾਹਿਗੁਰੂ 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 ਪਵਿੱਤਰ ਹੋਏਗੀ, ਸ਼ਬਦ ਰੂਪੀ ਚਰਨ ਪਕੜ ਕੇ ਕਹਿਣਾ ਏ
ਵਾਹਿਗੁਰੂ 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 ਗੁਰ ਪਕੜਾਏ ਪ੍ਰਭ ਕੇ ਪੈਰਾ, ਗੁਰ ਪਕੜਾਏ ਪ੍ਰਭ ਕੇ ਪੈਰਾ, ਗੁਰ ਪਕੜਾਏ ਪ੍ਰਭ ਕੇ ਪੈਰਾ, ਗੁਰ ਪਕੜਾਏ ਪ੍ਰਭ ਕੇ ਪੈਰਾ,
ਗੁਰ ਪਕੜਾਏ ਪ੍ਰਭ ਕੇ ਪੈਰਾ, ਗੁਰ ਪਕੜਾਏ ਪ੍ਰਭ ਕੇ ਪੈਰਾ, ਗੁਰ
ਪਕੜਾਏ ਪ੍ਰਭ ਕੇ ਪੈਰਾ, ਗੁਰ ਪਕੜਾਏ ਪ੍ਰਭ ਕੇ ਪੈਰਾ।
ਸਾਨੂੰ ਸਤਿਗੁਰੂ ਕਿਹੋ ਜਿਹੇ ਮਿਲੇ? ਕਹਿੰਦੇ ਅਸੀਂ ਕੇਵਲ ਕਹਿੰਦੇ ਨਹੀਂ, ਤੁਸੀਂ ਬਚਨ ਕਮਾਓ ਸਾਡਾ, ਅਸੀਂ ਤੁਹਾਨੂੰ ਆਪ ਵਾਹਿਗੁਰੂ ਜੀ ਦੇ ਪੈਰ ਪਕੜਵਾਵਾਂਗੇ। ਉਹ ਅੰਦਰੋਂ ਸੁਰਤੀ ਨੇ ਪਕੜਨੇ, ਅੰਦਰ ਹੀ ਕੋਈ ਖੇਡ ਵਰਤਦੀ ਹੈ। ਗੁਰੂ ਪਿਆਰਿਓ, ਅੱਜ ਮੇਰੇ ਸਤਿਗੁਰਾਂ ਨੇ ਮੇਰ ਕੀਤੀ ਹੈ 1399 ਅੰਗ ਹੈ, ਇਹ ਦੂਜਾ ਸਵਈਆ ਏ, ਸਾਰੇ ਦੇ 10 ਸਵਈਏ ਨੇ, ਦਸਾਂ ਅੰਦਰ ਸਤਿਗੁਰੂ ਜੀ ਦੀ ਪੁਸਤਕ ਕਿਧਰੇ ਨਿਰੰਕਾਰ, ਕਿਧਰੇ ਸਤਿਗੁਰੂ ਜੀਵਨ ਭਾਵ ਨਿਰੰਕਾਰ ਆਪ ਪਾਏ ਗੁਰੂ ਨਾਨਕ ਸਾਹਿਬ ਦੇ ਰੂਪ ਅੰਦਰ। ਨਾਵੇਂ ਸਵਈਏ ਚ ਆਪਾਂ ਪੜਨ ਦੀ ਜਾ ਕੇ ਇਕ ਨਿਰੰਕਾਰਤਾ ਰੂਪ ਏ ਨਿਰਗੁਣ, ਨਿਰਗੁਣ ਦਾ ਚੁੰਦਾ ਏ ਜਿਹਦੇ ਚ ਆਪਾਂ ਇਹ ਦੁਨੀਆਂ ਵਾਲਾ ਕੋਈ ਗੁਣ ਫਿੱਟ ਕਰਕੇ ਨਹੀਂ ਵੇਖ ਸਕਦੇ। ਸਤਿਗੁਰ ਦਾ ਮਤਲਬ ਹੁੰਦਾ ਏ ਇਹਨਾਂ ਗੁਣਾਂ ਨਾਲ ਮੇਰਾ ਵਾਹਿਗੁਰੂ ਮਿੱਟ ਬੋਲਦਾ ਏ, ਉਹਦੀ ਚਾਲ ਕੈਸੀ ਏ, ਉਹਦੇ ਬੋਲ ਕੈਸੇ ਨੇ, ਉਹ ਕੱਪੜੇ ਕਿਹੋ ਜਿਹੇ ਪਾਉਂਦਾ ਏ। ਸਤਿਗੁਰਾਂ ਨੇ ਦੋਨੋਂ ਸਰੂਪ ਬਿਆਨ ਕੀਤੇ ਨਾ। ਕਿਧਰੇ ਕਹਿੰਦੇ ਤੇਰੀ ਚਾਲ ਸੁਖਾਵੀ ਮਧੁਰਾਰੀ ਬਾਣੀ, ਤੇ ਕਿਧਰੇ ਇਹ ਬਚਨ ਨੇ ਰੂਪ ਨਰੇਖ ਨਰੰਗ ਕਿਛ ਤ੍ਰਿਉ ਗੁਣ ਤੇ ਪ੍ਰਭ ਭਿੰਨ ਤਿਸੈ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਉਹ ਨਿਰਗੁਣ ਇਧਰ ਸਰਗੁਣ, ਕਦੇ ਨਿਰੰਕਾਰ ਨੂੰ ਨਿਰਗੁਣ ਅੰਦਰ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਉਹਦਾ ਸਰਗੁਣ ਰੂਪ ਕਹਿ ਕੇ ਉਸ ਦਾ ਧਿਆਸ਼ ਵੇਖੋ। ਦੂਜਾ ਬਚਨ ਜੇ ਗਾਮੁ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ। ਸਵਈਆਂ ਦਾ ਵਿਸਰਾਮ ਚਾਲ ਇਹਦਾ ਵੱਖ ਵੱਖ ਇਹ ਜਰੂਰ ਨੋਟ ਕਰੀ ਜਾਣਾ। ਕਹਿੰਦੇ ਕਿ ਗੁਰੂ ਨਾਨਕ ਸਾਹਿਬ ਕੌਣ ਨੇ ਪਰਮ ਗੁਰੂ, ਪਹਿਲੇ ਸਵਈਏ ਦੇ ਅਖੀਰਵੇ ਸ਼ਬਦ ਵਰਤਿਆ ਤਾਂ ਪਰਮ ਗੁਰੂ ਨਾਨਕ ਗੁਣ ਗਾਮ ਤੇ ਇਹ ਚ ਪਹਿਲਾਂ ਸ਼ੁਰੂ ਹੀ ਉਥੋਂ ਕੀਤਾ। ਕਹਿੰਦੇ ਗਾਮੁ ਗੁਣ ਪਰਮ ਗੁਰੂ ਸੁਖ ਸਾਗਰ ਸਭ ਤੋਂ ਉੱਚਾ ਗੁਰੂ। ਅਗਲਾ ਬਚਨ ਹੈ ਸੁੱਖਾਂ ਦਾ ਸਾਗਰ। ਇੱਕ ਇੱਕ ਸ਼ਬਦ ਵੱਲ ਧਿਆਨ ਕਰੋ ਜਰਾ, ਉੱਚਾ ਕਿਉਂ ਏ ਪਿਆਰ? ਅੱਜ ਤੱਕ ਜਿਤਨੇ ਦੁਨੀਆਂ ਚ ਗੁਰੂ ਭੇਕ ਅਖਵਾਏ ਉਹਨਾਂ ਨੇ ਨਾ ਇਸ ਜਗਤ ਵਿਚ ਪਹਿਲਾਂ ਜਨਮ ਲਿਆ, ਫਿਰ ਉਹਨਾਂ ਨੇ ਕਿਸੇ ਨੂੰ ਆਪਣਾ ਮੁਰਸ਼ਦ ਗੁਰੂ ਧਾਰਨ ਕੀਤਾ, ਫਿਰ ਉਹ ਜਾ ਕੇ ਗੁਰੂ ਪਦਵੀ ਨੂੰ ਪ੍ਰਾਪਤ ਹੋਏ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਗੁਰੂ ਨਹੀਂ ਬਣਾਇਆ। ਜ਼ਿੰਦਗੀ ਦੇ ਕੁਝ ਸਾਲ ਇਸ ਧਰਤੀ ਤੇ ਗੁਰੂ ਤੋਂ ਬਗੈਰ ਨਹੀਂ ਬਤੀਤ ਕੀਤੇ। ਉਹਨਾਂ ਨੂੰ ਨਿਰੰਕਾਰ ਨੇ ਪਹਿਲੇ ਦਿਨ ਤੋਂ ਹੀ ਗੁਰੂ ਬਣਾ ਕੇ ਜਗਤ ਤੇ ਭੇਜਿਆ। ਭਾਈ ਸਾਹਿਬ ਕਹਿਣ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮੈਂ ਪਠਾਇਓ। ਗੁਰੂ ਬਣ ਕੇ ਜਗਤ ਤੇ ਆਏ ਨੇ ਉਚਾਈ। ਦੂਸਰਾ ਗੁਰੂ ਕੇ ਪਿਆਰਿਓ ਇੱਕੋ ਇੱਕ ਧਨ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਜੀ ਨੇ ਜੋ ਕੁੱਲ ਸ੍ਰਿਸ਼ਟੀ ਨੂੰ ਪਿਆਰ ਕਰਦੇ ਤੇ ਇੱਕੋ ਜਿਹਾ ਪਿਆਰ ਕਰਦੇ ਤੇ ਸਾਰੀ ਸ੍ਰਿਸ਼ਟੀ ਵਿਚੋਂ ਉਹਦੀ ਜੋਤ ਵੇਖਣ ਲਈ ਹੁਕਮ ਕਰਦੇ ਨੇ। ਕਰਨਾ ਅਸੀਂ ਪਾਠ ਨਿਤਨੇਮ ਆਪਣੇ ਭਲੇ ਲਈ, ਤੇ ਸਾਨੂੰ ਪਤਾ ਕੀ ਕਹਿੰਦੇ? ਕਹਿੰਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ। ਕਹਿੰਦੇ ਅਸੀਂ ਉਸ ਵਾਹਿਗੁਰੂ ਨੂੰ ਯਾਦ ਰੱਖਣਾ ਜਿਹੜਾ ਸਾਰੇ ਜੀਵਾਂ ਦਾ ਭਾਈ ਦਾਤਾ ਏ। ਉਹ ਨੀ ਪਿਕੱਲੇ ਸਿੱਖਾਂ ਦਾ, ਗੁਆਂਢੀ ਹਿੰਦੂ ਪੀਰਾਂ ਦਾ ਜਾਂ ਮੁਸਲਮਾਨ ਦਾ ਨੀ, ਸਾਰੇ ਜੀਵ ਜੰਤੂਆਂ ਦਾ, ਜਿਹੜਾ ਧਰਤੀ ਆਕਾਸ਼ ਠੰਡਾ ਬ੍ਰਹਿਮੰਡਾਂ ਚ ਫੈਲੇ ਸਾਰਿਆਂ ਦਾ ਉਹ ਦਾਤਾ। ਇਹ ਉੱਚੇ ਹੀ ਕਹਿ ਸਕਦਾ ਹੈ। ਤੇ ਤੀਜੀ ਗੱਲ ਉੱਚੇ ਦਾ ਉਦੋਂ ਪਤਾ ਲੱਗਦਾ ਜਦੋਂ ਕੋਈ ਉਹਨਾਂ ਦੇ ਚਰਨਾਂ ਨਾਲ ਜੁੜਦਾ ਸ਼ਬਦ ਰਾਏ ਤੇ ਇਹਨਾਂ ਤੋਂ ਉੱਚਾ ਲੈ ਜਾਂਦੇ ਕਾਣ ਤੇ ਦੁਨੀਆਂ ਦੇ ਗੁਣ ਔਗਣਾਂ ਤੋਂ ਉੱਚੀ ਕੋਈ ਖੇਡ ਵਰਤਦੀ ਏ ਜਿੱਥੇ ਜਾ ਕੇ ਆਪਣਾ ਬੇਗਾਨਾ ਮੁੱਕਦਾ ਹੈ। ਸੁਖ ਸਾਗਰ ਅਗਲਾ ਬਚੇ ਨੇ ਸੁਖ ਸਾਗਰ ਸੁੱਖਾਂ ਦਾ ਸਾਗਰ। ਥੋੜੇ ਬਾਤੇ ਨੇ ਜਿਵੇਂ ਸਾਗਰ ਚ ਜਿਤਨੇ ਮਰਜ਼ੀ ਪਾਣੀ ਭਰੋ ਸਾਗਰ ਨੂੰ ਕੀ ਫਰਕ ਪੈਂਦਾ? ਉਹਦੇ ਚ ਕਿਤਨੀਆਂ ਨਦੀਆਂ ਆ ਮਿਲਣ ਉਹਨੇ ਉਚਰਨਾ ਕੋਈ ਨਹੀਂ। ਇਹ ਦਾਤਾ ਦਿੰਦਾ ਹੀ ਕੇਵਲ ਸੁੱਖ ਹੀ ਸੁੱਖ ਪੈ ਪਿਆਰਿਓ। ਸੁੱਖ ਦੀ ਪਰਿਭਾਸ਼ਾ ਵੀ ਪਹਿਲਾਂ ਤੇ ਦੁਨੀਆਂ ਦੀ ਬੋਲੀ ਵਿਚ ਤੇ ਵੇਣਾ ਪਿਆ ਸਰੀਰ ਠੀਕ ਰਹਿ ਜਾਏ ਤੇ ਜਾਂ ਪੁੱਤਰ ਆਖੇ ਲੱਗਣ ਪੈਸਾ ਟਕਾ ਹੁੰਦਾ ਰਹੇ ਬਸ ਇਹ ਸੁੱਖ। ਪਰ ਇਹ ਸੁੱਖ ਨਹੀਂ ਹੈ। ਜਿਨ੍ਹਾਂ ਕੋਲ ਬਾਲ ਬੱਚੇ ਵੀ ਨੇ, ਪੈਸਾ ਵੀ ਏ, ਪਦਵੀਆਂ ਵੀ ਨੇ, ਕੀ ਉਹਨਾਂ ਨੂੰ ਤੁਸੀਂ ਸੁਖੀ ਵੇਖਿਆ ਹੈ ਜਾਂ ਖੁਦ ਮਹਿਸੂਸ ਕਰਦੇ ਹੋ ਕੋਈ ਸੁਖੀ ਨੇ? ਉਹ ਲੋਕ ਸਾਧ ਸੰਗਤ ਅਗਿਆਨਤਾ ਵਸ ਹੋ ਕੇ ਬੰਦਾ ਕਹਿ ਰਿਹਾ ਏ ਪਰ ਪਿੱਛੇ ਤੇ ਅੰਦਰ ਬੈਠਾ ਪਰ ਕਿੰਨੇ ਕੁ ਦੁੱਖਾਂ ਦੀਆਂ ਪੰਡਾਂ ਚੱਕੀ ਫਿਰਦਾ ਹੈ। ਇਹ ਚੀਜ਼ਾਂ ਜੇ ਸੁੱਖ ਰੂਪ ਹੋਣ ਤੇ ਜਦੋਂ ਮਿਲ ਜਾਣ ਉਦੋਂ ਤੇ ਸੁਖੀ ਹੋਈਏ, ਨਹੀਂ ਇੱਕ ਭਰਮ ਪਾਲਦੇ ਹਾਂ ਸ਼ਾਇਦ ਅਜੇ ਥੋੜਾ ਏ ਥੋੜਾ ਹੋਰ ਵੱਧ ਜਾਏਗਾ ਤੇ ਫਿਰ ਮੈਂ ਇਹਦੇ ਚ ਸੁੱਖ ਪੈਦਾ ਕਰਾਂਗਾ। ਸਾਹਿਬ ਕਹਿੰਦੇ ਅੱਜ ਤੱਕ ਕੋਈ ਬੰਦਾ ਅਰਬਾਂਪਤੀ ਵੀ ਹੋਇਆ ਉਸਨੇ ਪੈਸੇ ਵਿੱਚੋਂ ਕਦੇ ਸੁੱਖ ਨਹੀਂ ਜੇ ਮਹਿਸੂਸ ਕੀਤਾ। ਜਿਹਦੇ ਕੋਲ ਬੱਚੇ ਲਾਇਕ ਹੋਣ ਉਹਨੇ ਸੁੱਖ ਨਹੀਂ ਮਹਿਸੂਸ ਕੀਤਾ। ਸੁੱਖ ਕਿੱਥੇ ਵੇ? ਜਦੋਂ ਕੋਈ ਅੰਦਰ ਨੂੰ ਜੋੜਦਾ ਵਾਹਿਗੁਰੂ ਜੀ ਦੇ ਨਾਮ ਨਾਲ, ਉਹ ਕੱਖਾਂ ਦੀ ਕੁੱਲੀ ਚ ਜੋੜ ਲਓ, ਭਾਵੇਂ ਮਹਿਲਾਂ ਚ ਬੈਠ ਕੇ ਜੋੜ ਲਓ ਦੇ ਨਾਲ ਆਪਾ, ਭਾਵੇਂ ਕੱਲੇ ਜੁੜ ਜਾਓ, ਭਰੇ ਹੋਏ ਪੰਡਾਲ ਭਰੇ ਹੋਏ ਲੋਕਾਂ ਦੇ ਇਕੱਠ ਵਿਚ ਜੁੜ ਜਾਓ, ਜੁੜ ਕੇ ਉਹਦੇ ਨਾਲ ਸੌਖੇ ਨਾਲ ਦੀ ਕਿਸੇ ਹੋਰ ਚੀਜ਼ ਵੇ। ਸਾਹਿਬ ਕਹਿੰਦੇ ਤੁਸੀਂ ਜੁੜੋਗੇ ਨਾ, ਸੁੱਖ ਇੰਨੇ ਕੋ ਭਾਈ ਸੰਭਾਲੇ ਨਹੀਂ ਜਾਣੇ। ਜਦੋਂ ਬਹੁਤਾ ਸੁੱਖ ਭਰ ਜਾਂਦਾ ਨਾ ਕਿਸੇ ਦੇ ਅੰਦਰ, ਇੱਥੇ ਵਿਚਾਰਿਆ ਜੀ ਮਹਾਨ ਪੁਰਖਾਂ ਦੇ ਬਚਨ ਨੇ, ਜਦੋਂ ਗੁਰੂ ਨਾਨਕ ਸਾਹਿਬ ਖੁਸ਼ ਹੁੰਦੇ, ਜਦੋਂ ਸੱਚੀ ਖੁਸ਼ੀ ਦਿੰਦੇ ਅੰਦਰੋਂ ਜੋੜ ਕੇ, ਤੇ ਕਹਿੰਦੇ ਉਹ ਇੰਨਾ ਕੁ ਅੰਦਰ ਪੈ ਭਰ ਦਿੰਦੇ ਖੁਸ਼ੀਆਂ ਨਾਲ, ਕੋਈ ਭਾਂਡਾ ਛੋਟਾ ਹੁੰਦਾ ਏ ਉਹ ਸਾਰਾ ਸੰਭਾਲਿਆ ਨਹੀਂ ਜਾਂਦਾ, ਤੇ ਉਹ ਫਿਰ ਬਾਹਰ ਡੁੱਲ ਡੁੱਲ ਪੈਂਦੀ ਖੁਸ਼ੀ। ਕਿਵੇਂ ਡੁੱਲਦੀ ਏ? ਅੱਖਾਂ ਦੇ ਰਾਹੀਂ, ਹੰਝੂਆਂ ਦੇ ਰਾਹੀਂ ਉਹ ਬਾਹਰ ਡੁੱਲਦੀ ਏ। ਪਤਾ ਵੀ ਨਹੀਂ ਲੱਗਦਾ ਬੈਠੇ ਹੋਏ ਪਿਆਰ ਨਾਲ ਕਦੋਂ ਹੰਝੂ ਬਾਹਰ ਆ ਜਾਂਦੇ। ਉਦੋਂ ਤੱਕ ਇਹ ਘਟਨਾ ਨਹੀਂ ਵਾਪਰੇਗੀ ਜਦੋਂ ਤੱਕ ਅੰਦਰ ਉਹਦੇ ਪਿਆਰਾਂ ਨਾਲ ਭਰਿਆ ਨਾ ਹੋਵੇ। ਭਾਵੇਂ ਇੱਕ ਉਹ ਹੰਝੂ ਨੇ ਜਿਹੜੇ ਲੋਕ ਮਾਤਾ ਨਾਲ ਜੁੜ ਕੇ ਦੁੱਖਾਂ ਦੇ ਰੋਂਦੇ ਨਹੀਂ, ਉਹ ਜਦੋਂ ਦੁੱਖ ਭਰਦੇ ਤੇ ਉਦੋਂ ਵੀ ਬੰਦਾ ਡੁੱਲਦਾ, ਜਦੋਂ ਸੁੱਖ ਭਰ ਜਾਣ ਤੇ ਉਦੋਂ ਵੀ ਡੁੱਲਦਾ। ਵੇਖਦੇ ਹੋ ਨਾ ਕਈ ਬੰਦੇ ਇੰਨਾ ਕੁ ਦੁਖੀ ਨੇ, ਉਹਨਾਂ ਦੀ ਅੱਖ ਸੁੱਕਦੀ ਹੀ ਨਹੀਂ, ਹਮੇਸ਼ਾ ਹੀ ਰੋਣਾ, ਬਾਹਰੋਂ ਚੁੱਪ ਹੁੰਦੇ ਤੇ ਅੰਦਰੋਂ ਰੋਈ ਜਾ ਰਹੇ। ਪਰ ਇੱਕ ਉਹ ਵੀ ਜਿਹੜੇ ਸਤਿਗੁਰੂ ਦੀ ਕਿਰਪਾ ਕਰਦੇ, ਕਹਿੰਦੇ ਆ ਬਾਣੀ ਤੇ ਨਾਮ ਨਾਲ ਜੁੜੋ, ਸੁੱਖਾਂ ਨਾਲ ਭਰੋਗੇ, ਉਹਨਾਂ ਦਾ ਹਰ ਹੰਝੂ ਕਈਆਂ ਦੇ ਅੰਦਰ ਨੂੰ ਉਦਾਸ ਪਰੇਸ਼ਾਨ ਦੁਖੀ ਬਣਾਉਂਦਾ। ਤੁਹਾਡਾ ਹਰ ਹੰਝੂ ਡਿੱਗਾ ਹੋਇਆ ਅੱਖ ਤੋਂ ਕਈਆਂ ਦੇ ਜਨਮਾਂ ਦੀ ਮੈਲ ਧੋ ਕੇ ਰੱਖ ਲੈਂਦਾ ਹੈ। ਉਹ ਵੀ ਹੰਝੂ ਹੈ, ਇਹ ਵੀ ਹੰਝੂ। ਸਤਿਗੁਰਾਂ ਨੇ ਵਖਰੇਵਾ ਕੀਤਾ ਹੀ ਨਾ। ਸਾਹਿਬ ਕਹਿੰਦੇ ਨੇ ਰੋਣ ਵਾਲੇ ਬਚਨ ਅਲਾਣੀਆਂ ਦੇ ਰੂਪ ਵਿਚ ਵੀ ਜਦੋਂ ਅਸੀਂ ਪੜ੍ਹਦੇ ਹਾਂ, ਉੱਥੇ ਵੀ ਬਹੁਤ ਸਤਿਗੁਰੂ ਜੀ ਨੇ ਵੱਖਰਾ ਵੱਖਰਾ ਦੋਨਾਂ ਬਾਰੇ ਦੱਸਿਆ। ਕਹਿੰਦੇ ਨਾਨਕ ਰੁਨਾ ਬਾਬਾ ਜਾਣੀਏ, ਜੇ ਰੋਵੇ ਲਾਏ ਪਿਆਰੋ। ਇਹ ਤੇਰੇ ਆ ਪਿਆਰ ਸੁੱਖਾਂ ਵਾਲ, ਉਹਦੇ ਚ ਕੰਜੂ ਕਿਰਨੇ ਜਦੋਂ ਅੰਦਰ ਸੁੱਖ ਨਾਲ ਭਰਦਾ। ਇੱਕ ਵਾਲੇ ਵੇ ਕਾਰਨ ਬਾਬਾ ਰੋਈਏ, ਪਦਾਰਥਾਂ ਲਈ ਰੋਣਾ ਉਹਦਾ ਕੀ ਮਤਲਬ ਹੈ? ਸਹਿਬ ਕਹਿੰਦੇ ਰੋਮ ਸਦਲ ਵਿਕਾਰੋ। ਉਹ ਬੇਕਾਰ ਅੰਦਰ ਵੀ ਵਿਕਾਰ ਪੈਦਾ ਕਰਦਾ, ਤੇ ਪਿਆਰੇ ਜੀਵਨ ਵੀ ਬੇਕਾਰ ਬਣ ਗਿਆ। ਜਿਨ੍ਹਾਂ ਦੇ ਘਰ ਹੈ ਨੀ ਇਕੱਲੇ ਦੁੱਖ, ਉਹ ਬੇਕਾਰ ਜੀਵਨ ਹੋ ਗਏ। ਅੱਜ ਭੱਟ ਕਹਿੰਦੇ ਨੇ ਇਸ ਗੁਰੂ ਨਾਨਕ ਸਾਹਿਬ ਦੇ ਗੁਣ ਦਾ, ਉਹ ਜਿਹੜਾ ਸੁੱਖਾਂ ਦਾ ਸਾਗਰ ਹੈ, ਦੁਰਤ ਨਿਵਾਰਨ, ਦੁਰਤ ਪਾਪ, ਉਹ ਸਾਰੇ ਪਾਪਾਂ ਨੂੰ ਦੂਰ ਕਰਦਾ। ਲੋਕ ਤੇ ਕਹਿੰਦੇ ਨਾ ਅਸੀਂ ਪਾਪੀ ਆ, ਤੇ ਭੱਟ ਕਹਿੰਦੇ ਤੁਸੀਂ ਲੋਕਾਂ ਦੀ ਬੋਲੀ ਕਿਉਂ ਬੋਲਦੇ ਹੋ? ਲੋਕਾਂ ਕੋਲ ਕਦੇ ਭੈਣ ਕੋਲ ਖਲੋ ਕਹਿੰਦੇ ਮੈਂ ਪਾਪੀ, ਕਦੇ ਭਰਾ ਕੋਲ, ਕਦੇ ਸੱਜਣਾ ਮਿੱਤਰਾਂ ਕੋਲ ਕਹਿੰਦੇ ਹੋ। ਉਹਨਾਂ ਕੋਲ ਰੋਣ ਦਾ ਕੋਈ ਲਾਭ ਨਹੀਂ ਦੇ, ਜੇ ਮੰਨਦੇ ਹੋ ਨਾ ਕਿ ਪਾਪ ਕਰਮ ਮਾੜੇ ਹੋ ਗਏ ਸਾਡੇ ਤੋਂ, ਤੇ ਕਹਿੰਦੇ ਪਾਪਾਂ ਦੀ ਮੈਲ ਕੱਟਣ ਵਾਲੀ ਗੁਰੂ ਨਾਨਕ ਦੀ ਸ਼ਰਨ ਵਿਚ ਆ ਜਾਓ। ਇਹਦਾ ਸੁਭਾਅ ਹੀ ਇਹ ਪਾਪੀਆਂ ਨੇ ਪਾਪ ਧੋਂਦਾ ਏ। ਉਹਦੇ ਰਾਕਸ਼ ਵਰਗੇ ਆਏ, ਰਾਕਸ਼ ਸੋਨਾ ਕੱਢਿਆ ਤੇ ਅੰਦਰ ਬੈਠ ਕੇ ਗੁਣ ਭਰ ਦਿੱਤੇ। ਸੱਜਣ ਕਦੇ ਠੱਗੀਆਂ ਕਰਦਾ ਏ, ਇਤਨਾ ਵੱਡਾ ਜ਼ੁਲਮ ਕਈ ਲੋਕਾਂ ਨੇ ਕਤਲ ਕਰ ਕਰਕੇ ਕੌਡੀਆਂ ਇਕੱਠੀਆਂ ਕਰਨੀਆਂ, ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਮਨੁੱਖਤਾ ਦਾ ਸਿਰਾ ਦਾਰ ਬਣ ਗਿਆ। ਉਹ ਦੁਰਤ ਨਿਵਾਰਨ, ਉਹ ਪਾਪਾਂ ਨੂੰ ਦੂਰ ਕਰਦਾ। ਭੱਟ ਕਹਿੰਦੇ ਤੁਸੀਂ ਸਾਡੇ ਨਾਲ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਦੇਖੋ, ਇਹ ਨਾ ਲੋਕਾਂ ਮਗਰ ਲੱਗ ਜਾਓ। ਇੱਕ ਉਹ ਬੁੱਧੀ ਨੇ ਜਿਹੜੇ ਕਹਿੰਦੇ ਜੀ ਚਲੋ ਸਾਰੇ ਧਰਮ ਬਰਾਬਰ ਨੇ, ਮੱਥਾ ਹੀ ਟੇਕਣਾ ਏ, ਜਿੱਥੇ ਮਰਜ਼ੀ ਟੇਕ ਲਿਆ। ਉਹ ਲੋਕ ਅੱਖ ਦੇ ਅਣਜਾਣ ਕੋਨੇ ਵਿਚ ਨੇ, ਮੱਛਾ ਭਾਵੇਂ ਸਾਰੀ ਜਗ੍ਹਾ ਟੇਕੋ ਕੁਝ ਨਹੀਂ ਹੋਣਾ, ਪਰ ਜੇ ਇੱਥੇ ਮੱਛਾ ਟੇਕ ਕੇ ਵਜਨ ਕਮਾਵੋਗੇ। ਤੇ ਗਰੀਬ ਅਨੁਵਾਦ ਪਿਤਾ ਜੀ ਕਹਿੰਦੇ ਨੇ ਇੱਕ ਉਹ ਖੇਡ ਵਰਤੇ ਜੀ ਪਾਪ ਰਹਿਣਾ ਹੀ ਕੋਈ ਨਹੀਂ, ਤੇ ਪਵਿੱਤਰ ਬਣ ਕੇ ਇੱਕ ਸ਼ੁਕਰਾਂ ਵਾਲੀ ਜ਼ਿੰਦਗੀ ਸ਼ੁਰੂ ਹੋ ਜਾਏਗੀ। ਸ਼ਬਦ ਸਾਹਿਬ, ਸ਼ਬਦ ਦਾ ਸੁਨਮਾ ਨੇ ਗੁਰੂ ਨਾਨਕ ਸਾਹਿਬ, ਬਾਣੀ ਆਵੇ ਉਹਨਾਂ ਦੇ ਰਾਹ ਜਗਤ ਵੱਲ ਆਈਏ, ਬਾਣੀ ਫੁੱਟ ਦੀਏ ਚਸ਼ਮੇ ਖਾਣੀ। ਆਪ ਜੀ ਨੂੰ ਪਤਾ ਹੈ ਜਦੋਂ ਚਸ਼ਮਾ ਹੈ ਨਾ, ਚਸ਼ਮਾ ਫੁੱਟਦਾ ਪਹਾੜਾਂ ਚੋ ਤੇ ਉਹ ਫੁੱਟ ਕੇ ਤੁਰ ਪੈਂਦਾ ਉਸੇ ਵਕਤ, ਤੇ ਜਦੋਂ ਤੁਰਦੇ ਨਾ ਜਿਨ੍ਹਾਂ ਰਾਹਾਂ ਤੋਂ, ਕਈ ਲੋਕੀ ਉਹਦੇ ਚ ਪਾਣੀ ਪੀਂਦੇ, ਕਈ ਇਸ਼ਨਾਨ ਕਰਦੇ ਸਾਧ ਸੰਗਤ, ਪਰ ਚਸ਼ਮਾ ਜਿਉਂ ਜਿਉਂ ਤੁਰੀ ਜਾਂਦਾ ਉਹ ਅੱਗੇ ਕਈ ਰੂਪ ਵਟਾ ਕੇ ਸਾਗਰ ਤੱਕ ਪਹੁੰਚਦਾ ਹੈ। ਸਤਿਗੁਰੂ ਜੀ ਕਹਿੰਦੇ ਬਾਣੀ ਦਾ ਚਸ਼ਮਾ ਫੁੱਟ ਪਿਆ ਹੈ, ਇਹਨੇ ਕਦੇ ਬੰਦ ਨਹੀਂ ਹੋਣਾ। ਕਹਿੰਦੇ ਇਹ ਬਾਣੀ ਆਤਮਾ ਦਾ ਇਸ਼ਨਾਨ ਵੀ ਕਰਵਾਉਂਦੀ ਏ। ਪਿਆਰਿਓ, ਇਹ ਗੁਰੂ ਕੀ ਬਾਣੀ ਸਾਡੇ ਅੰਦਰ ਦੀ ਮੈਲ ਨੂੰ ਧੋਂਦੀ, ਸਾਡੀਆਂ ਝੋਲੀਆਂ ਵਿੱਚ ਸੁੱਖ ਪਾਉਂਦੀ। ਪਰ ਕਹਿੰਦੇ ਜੇ ਤੁਸੀਂ ਚਸ਼ਮੇ ਦੇ ਨਾਲ ਚੱਲ ਪਵੋ, ਬਾਹਰਲੇ ਪਾਣੀ ਨਾਲ ਵੀ ਨਾ ਚੱਲ ਸਕਦੇ, ਪਰ ਕਹਿੰਦੇ ਇਸ ਬਾਣੀ ਨਾਲ ਚੱਲ ਪਵੋ ਚਸ਼ਮੇ ਨਾਲ, ਉਹਦੇ ਨਾਲ ਚੱਲਣਾ ਕੀ ਸੁਰਤੇ ਦਾ, ਨਾਮ ਜਪਾਂਗੇ ਬਾਣੀ ਦੇ ਨਾਲ ਜੇ ਧਿਆਨ ਲੱਗ ਗਿਆ, ਕਹਿੰਦੇ ਜੇ ਚਸ਼ਮਾ ਸਾਗਰ ਤੱਕ ਲੈ ਕੇ ਜਾਂਦਾ ਏ, ਗੁਰਬਾਣੀ ਨਾਲ ਜੁੜੋ ਰਹੋਗੇ ਇਹ ਪਰਮਾਤਮਾ ਤੱਕ ਲੈ ਕੇ ਜਾਏ, ਇਹਦਾ ਸੁਭਾਅ ਏ। ਕਹਿੰਦੇ ਚੱਲਦੇ ਰਹੋ, ਪਰ ਸਾਡਾ ਸੁਭਾਅ ਰੁਕਣ ਦਾ, ਕਦੇ ਪੰਜ ਬਾਣੀਆਂ ਤੇ ਰੁਕ ਜਾਂਦੇ, ਕਹਿੰਦੇ ਬਸ ਉਸ ਤੋਂ ਬਾਅਦ ਮਰਜੀ, ਕੋਈ ਘੰਟਾ ਕੁ ਵਾਹਿਗੁਰੂ ਵਾਹਿਗੁਰੂ ਕਹਿ ਕਹਿੰਦਾ ਏ, ਰੁਕ ਗਿਆ ਇਸ ਤੋਂ ਅੱਗੇ ਕੁਝ ਨਹੀਂ ਕਰਨਾ। ਕਹਿੰਦੇ ਇੰਨਾ ਕੁ ਚੱਲੀਏ ਇੱਥੇ, ਪੈਰ ਹੀ ਧਿਆਨ ਉਸ ਬਾਣੀ ਵੱਲ ਖਿੱਚਿਆ ਰਵੇ ਤਾਂ ਕਿ ਉਹਦੇ ਘਰ ਤੱਕ ਪਹੁੰਚ ਸਕੀਏ। ਸਤਸੰਗਿਓ, ਜਿਨ੍ਹਾਂ ਲੋਕਾਂ ਨੇ ਕਮਾਈ ਕੀਤੀ, ਜਿਨ੍ਹਾਂ ਨੂੰ ਸਮਝ ਆਏ, ਉਹਨਾਂ ਨੇ ਜੀਵਨ ਦਾਤ ਤੇ ਲਾ ਦਿੱਤੇ। ਆਪ ਜੀ ਨੂੰ ਪਤਾ, ਸੇਵਕ ਪਰਿਵਾਰਾਂ ਵੱਲੋਂ ਸਤਿਕਾਰਯੋਗ ਸੰਤ ਬਾਬਾ ਜਵਾਰਤਾ ਸਿੰਘ ਜੀ ਭਰਪੂਰ ਪਾਲੇ, ਮਹਾਂਪੁਰਖਾਂ ਦੀ ਯਾਦ ਵਿੱਚ ਲੰਗਰਾਂ ਦੀ ਸੇਵਾ, ਸਹਿਜ ਪਾਠਾਂ ਦੇ ਭੋਗ ਪਾਏ ਗਏ ਕਣ, ਉਹ ਬਾਣੀ ਨਾਲ ਜੁੜੇ ਕਣ। ਉਹ ਕੌਣ ਸੀ? ਉਹ ਇੱਕ ਐਸੋ ਜੀ ਮਹਾਨ ਹਸਤੀ ਸੀ ਪਿਆਰਿਓ, ਜਿਨ੍ਹਾਂ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਬਹੁਤ ਵੱਡਾ ਸਿੱਖੀ ਦਾ ਪ੍ਰਚਾਰ ਹੋਇਆ। 3 ਮਈ 1899 ਨੂੰ ਉਹ ਇਸ ਧਰਤੀ ਤੇ ਉਹਨਾਂ ਨੇ ਕਦਮ ਟਿਕਾਏ ਸੀ। ਪਿਆਰਿਓ, 13 ਨਵੰਬਰ 1957 ਨੂੰ ਤੱਕ ਉਹਨਾਂ ਨੇ ਇਸ ਧਰਤੀ ਤੇ ਰਹਿ ਕੇ ਆਪ ਸਤਿਗੁਰੂ ਨਾਲ ਜੁੜੇ, ਲੱਖਾਂ ਲੋਕਾਂ ਨੂੰ ਜੋੜਿਆ। ਜਦੋਂ ਗੁਰੂ ਕੇ ਪਿਆਰ, ਉਹਨਾਂ ਦਾ ਜੀਵਨ ਇਤਿਹਾਸ ਤੇ ਬਹੁਤ ਲੰਬਾ ਏ, ਐਵੇਂ ਸੰਖੇਪ ਜੀ ਵਿਚਕਾਰ ਬੇਨਤੀ ਕਰਨ ਲੱਗਾ, ਕਿਉਂਕਿ ਇਹ ਬਾਤਾਂ ਸਾਰੀ ਗੁਰੂ ਕੀ ਬਾਣੀ ਕਿਹਨਾਂ ਦੀ ਪਾਉਂਦੀ ਏ, ਜਿਹੜੇ ਬਾਣੀ ਦੇ ਨਾਲ ਚੱਲ ਪਏ, ਚੱਲ ਕੇ ਚਸ਼ਮੇ ਨਾਲ ਜਿਹੜੇ ਸਾਗਰ ਤੱਕ ਪਹੁੰਚ ਗਏ, ਜਿਹੜੇ ਸਾਗਰ ਦੇ ਵਿੱਚ ਅਭੇਦ ਹੋ ਗਏ, ਉਹਨਾਂ ਨੂੰ ਪਿਆਰ ਨਾਲ ਲੋਕੀ ਰੱਬ ਜੀ ਵੀ ਕਿਹਾ ਕਰਦੇ ਸਨ। ਸਤ ਸੰਗਤ, ਉਹਨਾਂ ਨੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਵੀ ਉਹਨਾਂ ਦੀ ਇੱਕ ਰੱਬ ਦੇ ਬਖਸ਼ੇ ਹੋਏ ਬਾਬਾ ਕਾਂਤ ਜੀ ਦੇ ਰਾਹੀਂ ਸ਼ੁਰੂ ਹੋਈ ਸੀ। ਪਿਆਰਿਓ, ਉਹਨਾਂ ਦੇ ਜਨਮ ਤੋਂ ਪਹਿਲਾਂ ਹੀ ਮਾਪਿਆਂ ਨੇ ਜਦੋਂ ਵਰ ਮੰਗਿਆ ਸੀ, ਉਦੋਂ ਹੀ ਉਹਨਾਂ ਨੇ ਨਾਲੇ ਤੇ ਬਚਨ ਦਿੱਤਾ, ਨਾਲੇ ਹੱਸ ਪਏ। ਪਰਿਵਾਰ ਨੇ ਪੁੱਛਿਆ ਜੀ ਹੱਸਣ ਦਾ ਕਾਰਨ? ਉੱਥੇ ਇੱਕ ਬਹੁਤ ਪਿਆਰੀ ਘਟਨਾ ਜੀ, ਬਿਲਕੁਲ ਇਹ ਭੱਟਾਂ ਦੇ ਜਿਹੜੇ ਬਚਨ ਚੱਲ ਰਹੇ ਉਹਨਾਂ ਨਾਲ ਸੰਬੰਧਤ। ਕਹਿਣ ਲੱਗੇ ਜੀ ਹੱਸੇ ਕਿਉਂ ਹੋ? ਕਹਿਣ ਲੱਗੇ ਨਿਰੰਕਾਰ ਵਿਧਾਤਾ ਕਹਿੰਦਾ ਏ, ਤੁਹਾਡੇ ਭਾਗਾਂ ਵਿੱਚ ਪੁੱਤਰ ਨਹੀਂ ਲਿਖਿਆ ਹੈ। ਤੇ ਕਹਿੰਦੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਪਿਤਾ ਕਲੋਕ ਕੇ ਕਹਿੰਦੇ, ਨਹੀਂ ਜੀ ਹੁਣ ਲਿਖ ਦਿਓ। ਉਧਰ ਕਹਿੰਦਾ ਨਹੀਂ ਕਹਿਣ, ਇਧਰ ਉਹ ਲਿਖਾ ਰਹੇ ਨੇ। ਬਸ ਹੱਸ ਕੇ ਫਿਰ ਚੁੱਪ ਹੋ ਗਏ। ਫੌਜ ਵਿੱਚ ਭਰਤੀ ਹੋਏ ਸਨ, ਪਹਿਲੀ ਵਰਲਡ ਵਾਰ ਵਿੱਚ ਉਹਨਾਂ ਨੇ ਹਿੱਸਾ ਵੀ ਲਿਆ। ਹੋਰ ਵੀ ਉਦੋਂ ਕੁਝ ਮਹਾਂਪੁਰਖ ਸਨ ਜਿਹੜੇ ਬਾਅਦ ਵਿਚ ਬਹੁਤ ਉੱਚੇ ਹੋਏ, ਕੱਠੇ ਛੇ। ਇਹ ਜਦੋਂ ਸਿੱਖ ਰੈਜੀਮੈਂਟ ਵਿਚ ਭਰਤੀ ਹੋ ਕੇ ਜੰਗ ਵਿਚ ਫਰਾਂਸ ਵੱਲ ਇਧਰ ਆਏ ਤੇ ਉਹ ਚ ਬੜੀਆਂ ਘਟਨਾਵਾਂ ਵਾਪਰੀਆਂ। ਇੱਕ ਤੇ ਜਦੋਂ ਨਾ ਬੰਦੀ ਛੋੜ ਦਿਵਸ ਆਇਆ ਤੇ ਕਹਿੰਦੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਰੱਖਣਾ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਰੂਪ ਨਾਲ ਜਾਂਦੇ ਸੀ। ਜਦੋਂ ਪਾਠ ਰੱਖਿਆ ਦਿਨੇ ਤੇ ਛੇਕ ਕੇ ਰਾਤ ਪਈ ਤੇ ਹੁਣ ਜੋਤ ਕੋਈ ਦੀਪਾ ਬਾਲਣਾ ਹੀ ਸੀ, ਦੀਵਾ ਬਾਲਣਾ ਸੀ। ਉਧਰ ਜੰਗ ਲੱਗੀ ਏ, ਹਕੂਮਤ ਸਰਕਾਰ ਤੁਹਾਨੂੰ ਕਹਿੰਦਾ ਕਿ ਦੀਪਾ ਨਾ ਬਾਲੋ, ਦੁਸ਼ਮਣ ਦੀਵਾ ਵੇਖ ਕੇ ਹਮਲਾ ਕਰ ਸਕਦਾ ਸੀ ਇੱਥੇ ਉਹਨਾਂ ਦੀਆਂ ਫੌਜਾਂ ਨੇ। ਉਹਨਾਂ ਨੇ ਅੱਗੋਂ ਹੁਕਮ ਸੁਣਾਇਆ ਵੀ ਦੀਵਾ ਬੰਦ ਕਰੋ। ਕਹਿੰਦੇ ਨੀ ਕੌਣ ਗੱਲ ਵਾਧਦੀ 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 ਵੱਡੇ ਅਫਸਰਾਂ ਤੱਕ ਪਹੁੰਚੇ। ਉਹ ਕਹਿਣ ਲੱਗੇ ਨੂੰ ਬੰਦ ਕਰੋ ਨਹੀਂ ਤਾਂ ਬਹੁਤ ਵੱਡੀ ਸਜ਼ਾ ਹੈ, ਫੌਜ ਦੇ ਕਾਨੂੰਨ ਸਖ਼ਤ ਹੁੰਦੇ ਨੇ। ਉਹ ਕਹਿਣ ਲੱਗੇ ਵੀ ਗੱਲ ਇੰਨੀ ਏ, ਜੇ ਤਾਂ ਆਪਣੇ ਇਸ ਪੱਖ ਦਾ ਜਿਹੜੇ ਤੁਸੀਂ ਇਧਰੋਂ ਹਮਲਾ ਕਰਦੇ ਦੂਸਰੇ ਧੜੇ ਨਾਲ ਦੂਸਰੇ ਮੁਲਕਾਂ ਨਾਲ, ਜੇ ਤਾਂ ਤੁਸੀਂ ਆਪਣਾ ਦੀਵਾ ਬੁਝਾਉਣਾ ਚਾਹੁੰਦੇ ਹੋ ਤੇ ਮਹਾਰਾਜ ਜੀ ਕੋਲ ਦੀਪਾ ਜਗਦਾ ਬੁਝਾ ਦਿਓ, ਜੇ ਜਗਦਾ ਰੱਖਣਾ ਜੇ ਤੇ ਫਿਰ ਇਹਨੂੰ ਜਗਦਾ ਹੀ ਰਹਿਣ ਦਿਓ। ਕਹਿੰਦੇ ਇਹ ਦੀਵਾ ਕਿਸੇ ਅਹੰਕਾਰ ਵਿਚ ਨੀ ਜਗ ਰਿਹਾ, ਉਹਦੀ ਯਾਦ ਵਿਚ ਜਗ ਰਿਹਾ ਹੈ। ਜਿੱਥੇ ਦੀਵੇ ਉਹਦੀ ਯਾਦ ਵਿਚ ਜਗਣ, ਉਹਦੇ ਨਾਲ ਖੁਰੇ ਕਿੰਨੇ ਕੁ ਦਿਲਾਂ ਦੇ ਅੰਦਰ ਦੇ ਦੀਵੇ ਜਗਦੇ ਨੇ ਬੁਝਦੇ ਨਹੀਂ। ਸਤਸੰਗਿਓ, ਹੁਕਮ ਜਦੋਂ ਇਹ ਹੋਇਆ ਤੇ ਉਹਨਾਂ ਨੇ ਉਹ ਸੁਣਾਇਆ, ਮਹਾਂਪੁਰਖਾਂ ਨੇ ਇਹ ਦੀਵਾ ਜਗਿਆ, ਸ੍ਰੀ ਅਖੰਡ ਪਾਠ ਸਾਹਿਬ ਸੰਪੂਰਨ ਹੋਏ। ਫਿਰ ਉੱਥੇ ਹੁਕਮ ਸੀ ਵੀ ਹਰ ਫੌਜੀ ਨੂੰ ਮਾਸ ਸ਼ਰਾਬ ਵਰਤਣਾ ਪੈਣਾ ਹੈ, ਠੰਡ ਵੀ ਏ ਨਾਲ ਤਾਕਤ ਆਉਂਦੀ ਏ, ਇਹ ਚੀਜ਼ਾਂ ਖਾ ਕੇ ਦੁਸ਼ਮਣ ਤੇ ਵਾਰ ਕਰਨਾ ਹੈ। ਇਹ ਕਹਿਣ ਲੱਗੇ ਸਾਰੇ ਪਿਆਰੇ ਐਸਾ ਨਹੀਂ ਕਰਨਾ। ਉਹ ਕਹਿੰਦੇ ਇਹਦੇ ਨਾਲ ਫਿਰ ਕਾਨੂੰਨ ਦੀ ਉਲੰਘਣਾ ਹੈ। ਕਹਿੰਦੇ ਮੋਰਚੇ ਲੱਗੇ ਨੇ, ਹਜ਼ਾਰਾਂ ਜਿਹੜੀਆਂ ਜਾਨਾਂ ਜਾ ਹੀ ਰਹੀਆਂ ਨੇ। ਹੁਣ ਤੇ ਬੜਾ ਸੌਖਾ ਤਰੀਕਾ ਏ, ਖਤਰਨਾਕ ਜਿਹੜੇ ਮੋਰਚੇ ਨੇ, ਇੱਕ ਤੇ ਮਾਸ ਖਾਣ ਵਾਲੇ ਸ਼ਰਾਬ ਪੀਣ ਵਾਲਿਆਂ ਨੂੰ ਬਿਠਾਓ, ਇੱਕ ਤੇ ਦੁਸ਼ਮਣ ਦੇ ਮੁਕਾਬਲੇ ਸਾਨੂੰ ਬਿਠਾਓ, ਜੇ ਤਾਂ ਸਾਡੇ ਹੋ ਗਈ ਖਾਦ ਸਾਡੇ ਪੱਖ ਦੇ ਤੇ ਇਹ ਚੀਜ਼ਾਂ ਦੀ ਵਰਤੋਂ ਕਰਨ ਦਾ ਹੁਕਮ ਦਿਆ, ਜੇ ਸਾਡੇ ਬੰਦੇ ਕਰਨਗੇ ਤੇ ਜੇ ਜਿੱਤ ਹੋ ਗਈ ਤੇ ਫਿਰ ਤੁਸੀਂ ਇਹ ਕੁਝ ਨਹੀਂ ਕਰ ਸਕਦੇ। ਕਹਿੰਦੇ ਠੀਕ ਹੈ। ਪਿਆਰੇ, ਜਦੋਂ ਮੋਰਚੇ ਲੱਗੇ ਦੁਸ਼ਮਣ ਦੇ ਨਾਲ ਜੋ ਜੰਗ ਛਿੜੀ ਸੀ, ਜਦੋਂ ਉਹਦੇ ਵਿਚ ਲੜਾਈ ਹੋਏ, ਮਾਸਾਂ ਪਾਰਕਾਂ ਵਾਲੀ ਸਾਈਡ ਸਗੋਂ ਕਾੜੇ ਤੇ ਇਹ ਦਰਦਿਆਂ ਦੀ ਪੂਰੀ ਸ਼ਾਨਦਾਰ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ। ਉਸ ਦਿਨ ਤੋਂ ਗੋਰਖਾਂ ਨੇ ਕਿ ਫੌਜ ਵਿਚ ਕਾਨੂੰਨ ਬਣਾ ਦਿੱਤਾ ਸੀ ਕਿ ਜ਼ਰੂਰੀ ਨਹੀਂ ਕਿ ਹਰ ਫੌਜੀ ਨੂੰ ਮਾਸ ਸ਼ਰਾਬ ਦੀ ਵਰਤੋਂ ਕਰਨੀ ਪਵੇਗੀ। ਸਿੱਖਾਂ ਨੂੰ, ਸਤਿਗੁਰਾਂ ਦੇ ਪਿਆਰਿਆਂ ਨੂੰ ਉਹਨਾਂ ਨੇ ਉਸ ਦਿਨ ਤੋਂ ਬਾਅਦ ਕਦੇ ਕਿਹਾ ਨਹੀਂ, ਸਗੋਂ ਕਾਨੂੰਨ ਵਿਚ ਵੀ ਸ਼ਮੂਲੀਅਤ ਕੀਤੀ। ਉਹਨਾਂ ਨੇ ਸ਼ਾਮਿਲ ਕਰ ਦਿੱਤੀ ਇਹ ਗੱਲ ਕਿ ਇਹਦੇ ਨਾਲ ਤਾਕਤ ਦਾ ਕੋਈ ਸੰਬੰਧ ਨਹੀਂ, ਇਹ ਤਾਂ ਮਨ ਦੀ ਖੇਡ ਏ, ਜੀਤ ਦਾ ਸਵਾਦ ਏ, ਬੰਦਾ ਕਿਹਦੇ ਨਾਲ ਬਹੁਤ ਕੁਝ ਜੋੜ ਕੇ ਬੈਠਾ ਹੈ। ਪਿਆਰਿਓ, ਭਲਾ ਤੇ ਕਰਨਾ ਸੀ ਬਾਣੀ ਨੇ ਬਾਬਾ ਜਵਾਲਾ ਸਿੰਘ ਦੀ ਧੜਕੂ ਵਾਲ ਵਾਲ ਹੈ, ਉਹਨਾਂ ਜੀਤ ਨੂੰ ਬੜਾ ਵਿਸ਼ਾਲ ਏ। ਅਕਸਰ ਉਹਨਾਂ ਬਾਰੇ ਕੋਈ ਨਾ ਕੋਈ ਬਚਨ ਸੰਗਤ ਨਾਲ ਸਾਂਝੇ ਕਰਦੇ ਹਾਂ, ਪਰ ਅੱਜ ਕੇਵਲ ਇੱਕ ਦੋ ਫਿਰ ਵੀ ਕਰਦੇ ਰਹਾਂਗੇ, ਕਿਉਂਕਿ ਅਸੀਂ ਤੇ ਗੱਲ ਹੀ ਸਤਿਗੁਰੂ ਕਹਿੰਦੇ ਦੋ ਦੀ ਗੱਲ ਕਰਿਆ ਕਰੋ ਬਸ, ਇੱਕ ਵਾਹਿਗੁਰੂ ਜੀ ਦੀ ਤੇ ਦੂਸਰਾ ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਜਪਿਆ ਹੈ, ਬਸ ਉਹਨਾਂ ਦੀ ਬਾਤ ਕਰਨੀ। ਤੀਜੀ ਤੇ ਸਤਿਗੁਰੂ ਗੱਲ ਹੀ ਨਹੀਂ ਕਰਨ ਦਿੰਦੇ ਕਿਸੇ ਦੀ, ਕਹਿੰਦੇ ਕਿਸੇ ਮਨੁੱਖ ਦੀ, ਮਾਤਾ ਤਾਰੀ ਦੀ, ਉਹਨਾਂ ਦੀ ਨਹੀਂ। ਹੁਣ ਇਹ ਤੁਸੀਂ ਪ੍ਰਮਾਣ ਸੁਣਿਆ ਸੀ ਨਾ, ਸਾਹਿਬ ਕਹਿੰਦੇ ਹੋ ਕੁਰਬਾਨ ਜਾਉ ਮਿਹਰਬਾਨਾ, ਹੋ ਕੁਰਬਾਨ ਜਾਉ, ਹੋ ਕੁਰਬਾਨ ਜਾਉ, ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕੈ ਹੋ ਸਦ ਕੁਰਬਾਨ ਜਾਉ। ਜਿਹੜਾ ਤੇਰਾ ਨਾਮ ਜਪਦੇ ਉਹਨਾਂ ਨੂੰ ਯਾਦ ਕਰਨਾ, ਨਹੀਂ ਕਹਿੰਦੇ ਉਹਨਾਂ ਤੋਂ ਕੁਰਬਾਨ ਹੀ ਹੋ ਜਾਵੋ, ਇੰਨਾ ਉਹਨਾਂ ਨੂੰ ਪਿਆਰ ਕਰੋ। ਜਦ ਸਤਿਗੁਰੂ ਤੋਂ ਕੁਰਬਾਨ ਹੋਣ ਦਾ ਹੁਕਮ ਏ, ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ, ਤੇ ਜਾਂ ਕਹਿੰਦੇ ਲੈਣ ਜੋ ਤੇਰਾ ਨਾਉ ਤਿਨਾ ਕਹਿ ਹੋ ਸਦ ਕੁਰਬਾਨ ਜਾ। ਦੋ ਤੋਂ ਕਹਿੰਦੇ ਕੁਰਬਾਨ ਹੋਣਾ, ਕਿਸੇ ਹੋਰ ਤੋਂ ਨਹੀਂ, ਸਤਿਗੁਰੂ ਜੀ ਦੀ ਮੇਹਰ ਨਾਲ। ਪਿਆਰੇ, ਬਾਬਾ ਜਵਾਲਾ ਸਿੰਘ ਜੀ ਪੁਰਾਣੇ ਅਲਮਸਤਾਂ ਦੀ ਰੱਬ ਦੇ ਪਿਆਰ ਵਿਚ ਜਿਹੜੇ ਖੀਵੇ ਹੋ ਗਏ ਸਨ ਮਹਾਂਪੁਰਖ, ਉਹਨਾਂ ਦੀ ਸੰਗਤ ਵੀ ਉਹਨਾਂ ਨੂੰ ਮਿਲੀ ਜਦੋਂ ਪਹੁੰਚ ਛੱਡੀ ਉਹਨਾਂ ਨੇ। ਉਸ ਤੋਂ ਬਾਅਦ ਦਿਨ ਰਾਤ ਭਗਤੀ ਕੀਤੀ ਉਹਨਾਂ ਨੇ ਬਹੁਤ ਵਧੇਰੇ। ਮਹਾਂਪੁਰਖ ਸਨ ਬਾਬਾ ਈਸ਼ਵਰ ਸਿੰਘ ਜੀ ਵੀ, ਉਹਨਾਂ ਨਾਲ ਬਹੁਤ ਪਿਆਰ ਸੀ, ਬੜੀਆਂ ਬਖਸ਼ਾਂ ਉਹਨਾਂ ਤੋਂ ਸਤਿਗੁਰਾਂ ਦੇ ਘਰ ਦੀਆਂ ਲਈ। ਇੱਕ ਦਿਨ ਐਸੋ ਜੇ ਵੀ ਹਾਲਾਤ ਬਣੇ ਅੰਦਰ ਦੀ ਅਵਸਥਾ ਏ ਬਸਤਰ ਉਤਾਰ ਦਿੱਤੇ ਬਰੇਤੇ ਤੇ ਬੈਠ ਕੇ ਦਿਨ ਰਾਤ ਜੁੜੇ ਰਹਿਣਾ ਜਦ ਜੁੜਨਾ ਤੇ ਪਿਆਰਿਓ ਐਸੋ ਜੀ ਘੜੀ ਆਈ ਅੰਮ੍ਰਿਤ ਧਾਰੀ ਸਨ ਕਿਰਪਾਨ ਵੀ ਉਤਾਰ ਦਿੱਤੇ ਪਰ ਨੇਤਰ ਬੰਨ ਚੌਂਕੜਾ ਵੱਜਾ ਦਿਨ ਰਾਤ ਚੁੜੇ ਹੋਏ ਅੰਦਰੋ ਇਹ ਕੋਈ ਪਖੰਡ ਨਹੀਂ ਹੁੰਦਾ ਇੱਕ ਤੇ ਉਹਨਾਂ ਨੂੰ ਥੱਲੇ ਵਾਲੇ ਤਲ ਤੇ ਜਦੋਂ ਸ਼ੁਰੂਆਤ ਕਰੀਦਾ ਇੱਕ ਨਾ ਕਦੇ ਸਤਿਗੁਰਾਂ ਦੀ ਬਾਣ ਨੂੰ ਵਿਚਾਰਿਆ ਕਰੋ ਜਦੋਂ ਕਿਸੇ ਦੀ ਆਤਮਾ ਮਿਲਾਪ ਮੰਗਦੀ ਏ ਉਹਦੇ ਸਾਹਮਣੇ ਇੱਕ ਇੱਕ ਵਾਰ ਵਾਹਿਗੁਰੂ ਇੱਕ ਇੱਕ ਚੀਜ਼ ਉਹ ਲੱਗਦਾ ਜਿਵੇਂ ਬਹੁਤ ਵੱਡੀ ਰੁਕਾਵਟ ਏ ਜਿਵੇਂ ਮਹਾਰਾਜ ਬਾਣੀ ਚ ਕਹਿੰਦੇ ਆ ਗਹਿਣਾ ਵੀ ਆ ਸੁਰਮਾ ਵੀ ਇਹ ਵੀ ਪਰਾ ਕਰੋ ਪਰ ਉਸ ਜਿਹੜਾ ਬਚਨ ਹੋਏ ਤਾਂ ਮੈਂ ਬੇਨਤੀ ਉਹ ਕਰ ਲੱਗਦਾ ਵਾ ਕਈ ਵਾਰ ਕੁਝ ਗੱਲਾਂ ਬਹੁਤ ਉੱਚੀਆਂ ਹੁੰਦੀਆਂ ਰੱਬ ਦੇ ਘਰ ਦੀਆਂ ਜੋ ਸਤਿਗੁਰੂ ਤੇ ਕਹਿੰਦੇ ਆਪਣਾ ਪਾਚਨ ਸ਼ਕਤੀ ਘੱਟ ਹੋਣ ਕਾਰਨ ਉਹਨਾਂ ਨੂੰ ਸੰਕੋਚੀ ਦਾ ਉਹਦੇ ਅਰਥ ਕੁਝ ਹੋਰ ਹੀ ਬਣਾ ਜਾਣ ਪਿਆਰੇ ਕੋਈ ਇਹੀ ਸੋਚਣ ਲੱਗ ਜਾਏ ਸ਼ਾਇਦ ਅੰਮ੍ਰਿਤ ਛਕਣ ਦੀ ਲੋੜ ਨਹੀਂ ਕਿਰਪਾਨ ਦੀ ਲੋੜ ਨਹੀਂ ਇਹ ਰੁਕਾਵਟ ਏ ਸਗ ਜੋੜਦੀਆਂ ਨਹੀਂ ਗੱਲ ਜਿਹੜੀ ਚੱਲ ਰਹੀ ਹੋਵੇ ਉਹਦੇ ਨਾਲ ਕੀ ਹੋਇਆ ਜਦੋਂ ਬੈਠੇ ਨੇ ਤੇ ਖਬਰ ਬਾਬਾ ਆਇਆ ਸਿੰਘ ਜੀ ਕੋਲ ਪਹੁੰਚੀ ਬਾਬਾ ਕਰਮ ਸਿੰਘ ਖੋਤੀ ਮਰਦਾਨ ਦੇ ਸਾਹਿਬ ਹੋਏ ਮਹਾਂਪੁਰਖ ਸਨ ਪਿਆਰਿਓ ਬਹੁਤ ਉੱਚ ਕਰਮੀ ਦੇ ਮਾਲਕ ਜਦੋਂ ਉਹਨਾਂ ਕੋਲ ਗਏ ਜੀ ਉਹ ਤੁਹਾਡੇ ਕੋਲੋਂ ਸੰਗਤ ਕਰਦੇ ਰਹੇ ਇਸ ਘਰ ਨਾਲ ਜੁੜੇ ਹੋਏ ਸਤਿਗੁਰੂ ਜੀ ਦੇ ਚਰਨਾਂ ਦੀ ਬਖਸ਼ਿਸ਼ ਲੈਣ ਵਾਲੇ ਬਾਬਾ ਜਵਾਲਾ ਸਿੰਘ ਜੀ ਇਸ ਹਾਲਤ ਵਿਚ ਚਲੇ ਗਏ ਉਹਨਾਂ ਨੇ ਇੱਕੋ ਬਚਨ ਕਿਹਾ ਕਹਿੰਦੇ ਜਾਓ ਸਾਡਾ ਸੁਨੇਹਾ ਦਿਓ ਤੁਹਾਡੀ ਅੰਦਰਲੀ ਭਾਵਨਾ ਤੇ ਰੱਬ ਨੂੰ ਪ੍ਰਵਾਨ ਨੇ ਪਾਰ ਜਿਹੜੀ ਤੁਹਾਡੀ ਡਿਊਟੀ ਲਾਈ ਸਤਿਗੁਰਾਂ ਨੇ ਉਸੀ ਤੁਹਾਡੇ ਕੋਲ ਤੁਹਾਡੇ ਬਚਨਾਂ ਰਾਹੀਂ ਪ੍ਰੇਰਨਾ ਰਾਹੀਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾਏ ਕਲਗੀਆਂ ਵਾਲਕ ਦੀ ਗੋਦ ਵਿਚ ਪਾਉਣਾ ਏ ਉਹ ਸਾਰੇ ਰਹਿ ਜਾਣਗੇ ਫਿਰ ਉਹ ਸੇਵਾ ਲਈ ਇੱਕ ਜਨਮ ਹੋਰ ਲੈ ਲਿਆ ਜੇ ਉਹਨਾਂ ਨੂੰ ਕੋਈ ਪ੍ਰਵਾਹ ਨੇ ਤੇ ਰੋ ਇਸੇ ਤਰ੍ਹਾਂ ਹੀ ਜਦੋਂ ਹੀ ਅੰਦਰੋਂ ਤੇ ਖਬਰ ਉਦੋਂ ਹੀ ਪਹੁੰਚ ਗਈ ਬਾਹਰੋਂ ਸੁਣਿਆ ਗਿਆ ਤੇ ਦੌੜ ਕੇ ਆਏ ਕਹਿਣ ਲੱਗੇ ਮਹਾਂਪੁਰਖ ਖੁਰੇ ਕਿੰਨੇ ਕੁ ਜਨਮ ਹੋ ਗਏ ਕਾਨ ਉਹਦੇ ਘਰ ਤੱਕ ਪਹੁੰਚਣ ਲਈ ਭਗਤੀ ਕਰਦੇ ਹਾਂ ਹੁਣ ਹੋਰ ਜਨਮ ਨਾ ਜਵਾਓ ਹੁਣੇ ਉਹ ਸੇਵਾ ਲਓ ਜਿਹੜੀ ਅਗਲੇ ਜਨਮ ਵਿਚ ਲੈ ਕੇ ਚਾਹੁੰਦੇ ਹੋ ਪਿਆਰਿਓ ਕਿੰਨੀਆਂ ਬਹੁਤ ਗੱਲਾਂ ਨੇ ਮਤ ਸੋਚਿਆ ਕਰੋ ਵੀ ਅੰਮ੍ਰਿਤ ਕੋਈ ਐਵੇਂ ਛਕ ਲੈਂਦਾ ਹੈ ਕਿਸੇ ਦੇ ਕਹਿਣ ਤੇ ਦਰਗਾਹ ਚੋਂ ਜਿਨ੍ਹਾਂ ਦੀ ਡਿਊਟੀ ਜਿੰਨੀਆਂ ਰੂਹਾਂ ਦੀ ਲੱਗੀ ਕੋਈ ਉਹ ਛਕਣਗੇ ਬਾਕੀ ਨਹੀਂ ਜਿਨ੍ਹਾਂ ਨੂੰ ਉਹਨਾਂ ਨੇ ਸੇਵਾ ਦੇਣੀ ਏ ਜਿਨ੍ਹਾਂ ਰਾਹੀਂ ਦੇਣੀ ਏ ਸਭ ਕੁਝ ਉਹਦੇ ਹੁਕਮ ਵਿਚ ਹੋ ਰਿਹਾ ਹੈ ਔਰ ਉਹਨਾਂ ਹੁਕਮਾਂ ਦੀ ਪਹਿਚਾਨ ਉਹ ਆਪ ਹੀ ਕਰਾਉਣ ਤਾਂ ਕਰਨ ਮਨ ਤੇ ਸੋਚਦਾ ਮੈਂ ਇੰਨਾ ਕੁਝ ਕੀਤਾ ਉਹਨੂੰ ਨਾ ਭਾਵੇ ਤੇ ਇੱਕ ਬੰਦਾ ਵੀ ਨਹੀਂ ਜੇ ਅੰਮ੍ਰਿਤ ਛਕਦਾ ਸਾਡੇ ਤੁਹਾਡੇ ਕਹਿਣ ਕੇ ਉਹਨੂੰ ਭਾਵੇ ਤੇ ਇੱਕੋ ਸ਼ਬਦ ਹੀ ਕਹਿ ਲਓ ਉਹਨੇ ਨਾਲ ਹੀ ਅਗਲੇ ਦੇ ਅੰਦਰ ਬਦਲ ਜਾਣਗੇ ਬਦਲਣਾ ਪਰਮੇਸ਼ਰ ਨੇ ਵੀ ਸੇਵਾ ਆਪਣੇ ਪਿਆਰਿਆਂ ਨੂੰ ਦਿੰਦੇ ਨੇ ਬਾਬਾ ਜਵਾਲਾ ਸਿੰਘ ਜੀ ਪੁਰਾ ਨੇ ਪਿਆਰਿਓ ਫੇਰ ਦੁਬਾਰਾ ਤੋਂ ਪੰਜਾਬ ਕੋਲ ਪੇਸ਼ ਹੋ ਕੇ ਅੰਮ੍ਰਿਤ ਦੀ ਦਾਤ ਲੈ ਕੇ ਉਹਨਾਂ ਨੇ ਫਿਰ ਜਿਹੜੀ ਸੇਵਾ ਕੀਤੀ ਕਿੰਨੇ ਕੁ ਪ੍ਰਾਣੀ ਨੇ ਗਿਣਤੀ ਨੇ ਜਿਨ੍ਹਾਂ ਨੇ ਉਹਨਾਂ ਦੇ ਰਹਿ ਤਲਕਿਆਂ ਵਾਲੇ ਪਿਤਾ ਜੀ ਦੇ ਚਰਨਾਂ ਨਾਲ ਜੁੜ ਕੇ ਅੰਮ੍ਰਿਤ ਤਾਰੀ ਹੋਏ ਬੰਦਗੀ ਵਾਲੇ ਹੋਏ ਸਾਈਂ ਦੇ ਘਰ ਨਾਲ ਜੁੜੇ ਗੁਰੂ ਸਵਾਰਿਓ ਐਸੋ ਜੇ ਮਹਾਨ ਪੁਰਖ ਨੇ ਜਿਨ੍ਹਾਂ ਦੇ ਸੰਬੰਧ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਦੇ ਨੇ ਆਪ ਮਿਹਰ ਕਰਦੇ ਹਨ ਬਹੁਤ ਸਾਰੇ ਬਚਨ ਕਹਿੰਦੇ ਨੇ ਗੁਰਬਾਣੀ ਦੇ ਰਾਹੀਂ ਪਰ ਆਓ ਆਪਾਂ ਸਾਰੇ ਰਲ ਕੇ ਇੱਕੋ ਗੱਲ ਵੇਖੀਏ ਕਿ ਵਡਿਆਈ ਸਤਿਗੁਰਾਂ ਦੀ ਉਹਨਾਂ ਦੇ ਨਾਮ ਦੀ ਤਾਂ ਹੀ ਸਾਨੂੰ ਕਹਿੰਦੇ ਭਾਈ ਉਹ ਸ਼ਬਦ ਸਾਰੇ ਉਹ ਬਾਣੀ ਆਈ ਬਾਣੀ ਦੇ ਨਾਲ ਜੁੜ ਜਾਓ ਸ਼ਬਦ ਨਾਲ ਜੁੜ ਜਾਓ ਸ਼ਬਦ ਜਦੋਂ ਆਵੇ ਦਾ ਮਤਲਬ ਇਹ ਨੀ ਕੋਈ ਕੰਨਾ ਮੰਨਾ ਪੁਰਰ ਸ਼ਬਦ ਦਾ ਮਤਲਬ ਵਾਹਿਗੁਰੂ ਸ਼ਬਦ ਸ਼ਬਦ ਦਾ ਮਤਲਬ ਗੁਰੂ ਕੀ ਬਾਣੀ ਸ਼ਬਦ ਪਿਆਰਿਓ ਉਹਦੇ ਨਾਲ ਜੁੜ ਕੇ ਸਤਿਗੁਰੂ ਕਹਿੰਦੇ ਜੀਵਨ ਸਫਲਾ ਹੋਏਗਾ ਪਿਆਰ ਵਿਚ ਆਓ ਤੇ ਸਤਿਗੁਰਾਂ ਦਾ ਬਚਨ ਰਲ ਕੇ ਪੜੋ ਜੀ गावो सच्ची बाणी आवो सिख सच गुरु के प्यारे हो। गावो सच्ची बाणी आवो सिख सच गुरु के प्यारे हो।
गावो सच्ची बाणी आवो सिख सच गुरु के प्यारे हो। गावो सच्ची बाणी आवो सिख सच गुरु के प्यारे हो।
बाणी तंगावो गुरु केरी बाणी तंगावो गुरु केरी बाणिया सिर बाणी आवो सिख सच गुरु के प्यारे हो। गावो सच्ची बाणी आवो सिख सच गुरु के प्यारे हो।
गावो सच्ची बाणी आवो सिख सच गुरु के प्यारे हो। गावो सच्ची बाणी आवो सिख सच गुरु के प्यारे।
लोकी गौण मठा दिन ब्याह वास्ते खुशियां वेले सतगुरु जी कहिंदे आ साडा घर कैसा है। ਕਹਿੰਦੇ ਤੁਸੀਂ ਰੋਜ਼ ਹੀ ਗਾਉਣ ਬਿਠਾਣਾ ਸਵੇਰੇ ਵੀ ਸ਼ਾਮ ਵੀ ਤੁਰਦਿਆਂ ਫਿਰਦਿਆਂ ਵੀ ਗਾਈ ਗਾਇਆ ਕਰੋ ਬਾਣੀ ਦੀ ਕੋਈ ਨਾ ਕੋਈ ਭੰਗਤੀ। ਲੋਕੀ ਤੇ ਗੀਤ ਗਾਉਂਦੇ ਨੇ ਦੁਨੀਆਂ ਵਿਚ ਐਸ਼ੋ ਆਰਾਮ ਤੇ ਵਿਤਾਰ ਪਰ ਜਿਹੜੇ ਸ਼ਬਦ ਪ੍ਰੇਰਿਤ ਕਰਦੇ ਨੇ ਸਾਨੂੰ ਇਹੋ ਜੇ ਗੀਤ ਦਿੱਤੇ ਅਕਾਲ ਪੁਰਖ ਦੇ ਘਰੋਂ ਲਿਆ ਕੇ ਮੇਰੇ ਸਤਿਗੁਰਾਂ ਨੇ। ਪਿਆਰਿਓ ਜਿਹੜਾ ਕੱਲਾ ਕੱਲਾ ਗੀਤ ਪਰਮੇਸ਼ਰ ਦਾ ਪਰਮੇਸ਼ਰ ਦੇ ਘਰ ਤੱਕ ਲੈ ਕੇ ਜਾਂਦਾ ਹੈ ਤੇ ਸਭ ਕਹਿੰਦੇ ਕਿ ਗੁਣ ਗਾਣ ਦਾ ਨਾ ਇੰਨਾ ਚਾਅ ਪੈਦਾ ਕਰੋ ਇੰਨਾ ਚਾਅ ਪੈਦਾ ਕਰੋ ਕਿ ਰੱਬ ਗੁਣ ਮੰਗਿਆ ਕਰੋ। ਗੁਣ ਗਾਵਾਂ ਦਿਨ ਰਾਤ ਨਾਨਕ ਜਾਓ। ਗੁਣ ਗਾਵਾਂ ਦਿਨ ਰਾਤ ਨਾਨਕ ਜਾਓ। ਸੱਚਮੁੱਚ ਗਾਉਣਾ ਵੀ ਹੈ ਤੇ ਮੰਗਣਾ ਵੀ ਹੈ। ਗੁਣ ਗਾਵਾਂ ਦਿਨ ਰਾਤ ਨਾਨਕ ਜਾਓ। ਗੁਣ ਗਾਵਾਂ ਦਿਨ ਰਾਤ ਨਾਨਕ ਜਾਓ।
ਗੁਣ ਗਾਵਾਂ ਦਿਨ ਰਾਤ ਨਾਨਕ ਜਾਓ।
What?
ਵਿਸਰਨਾਹੀਂ ਦਾਤਾਰ ਆਪਣਾ ਨਾਮ ਦਿਓ,
ਵਿਸਰਨਾਹੀਂ ਦਾਤਾਰ ਆਪਣਾ ਨਾਮ ਦਿਓ, ਵਿਸਰਨਾਹੀਂ ਦਾਤਾਰ ਆਪਣਾ ਨਾਮ ਦਿਓ।
ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਇਓ।
ਸਤਿਗੁਰਾਂ ਦੇ ਬਚਨ ਚੱਲਦੇ ਨੇ ਭਾਈ, ਉਹ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦੇ ਗੁਣਾਂ ਦਾ ਚਾਅ, ਸੁੱਖਾਂ ਦੇ ਸਾਗਰ ਨੇ, ਪਾਪਾਂ ਨੂੰ ਨਿਵਾਰਦੇ ਨੇ। ਸ਼ਬਦ ਸਾਰੇ ਸ਼ਬਦ ਉਹਨਾਂ ਦੇ ਅੰਦਰੋਂ ਨਿਕਲੇ ਨੇ ਚਸ਼ਮੇ ਦੀ ਤਰ੍ਹਾਂ, ਬਾਣੀ ਦੇ ਸੋਮੇ ਨੇ। ਸਤਸੰਗਿਓ ਗਾਵੇ ਗੰਭੀਰ ਧੀਰ ਮਤ ਸਾਧ, ਕਹਿੰਦੇ ਤੁਸੀਂ ਅਸੀਂ ਨੀ ਕੇਵਲ ਗਾ ਰਹੇ, ਉਸ ਮੇਰੇ ਸਤਿਗੁਰਾਂ ਨੂੰ ਗੰਭੀਰ ਧੀਰ ਧੀਰਜ ਵਾਲੇ ਮਤ ਸਾਗਰ ਉੱਚੀਆਂ ਅਕਲਾਂ ਵਾਲੇ ਜੋਗੀ ਲੋਕ ਜੰਗਲ ਸ਼ਹਿਰ ਮਤ ਦਾ ਇੱਕ ਫਿਰਕਾ ਏ, ਕਹਿੰਦੇ ਇਹ ਸਾਰੇ ਉਸੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਕੇ ਇਹਨਾਂ ਨੇ ਗੁਣ ਗਾਏ। ਫਿਰ ਬਚਨ ਨੇ ਗਾਵੇ ਇੰਦਰਾਦ ਇੰਦਰ ਆਦਿਕ ਦੇਵਤੇ, ਭਗਤ ਪ੍ਰਹਿਲਾਦਿਕ ਭਗਤ ਪ੍ਰਹਿਲਾਦ ਜੀ ਵਰਗੇ ਆਤਮ ਰਸ ਜਿਨ ਜਾਣਿਓ, ਉਹਨਾਂ ਨੇ ਜਿਹੜਾ ਆਤਮ ਰਸ ਜਾਣਿਆ ਨਾ, ਕਹਿਣ ਲੱਗੇ ਇਸੀ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ ਜੀ ਦੇ ਕੋਲੋ ਜਾਣਿਆ ਹੈ। ਕਬ ਤਲ ਸੁਜਸ ਗਾਵੋ ਗੁਰੂ ਨਾਨਕ, ਇੱਥੇ ਭੱਟ ਜੀ ਦਾ ਨਾਮ ਹੈ ਕਲ, ਕਹਿਣ ਲੱਗੇ ਕਵੀ ਕਲ ਜੀ ਇਹ ਬੇਨਤੀ ਕਰਦੇ ਵੀ ਉਹਦਾ ਸੋਹਣਾ ਜਿਹਾ ਜਸ, ਸੁਜਸ ਇੱਕ ਹੁੰਦਾ ਜਸ, ਇਹ ਪਿਆਰ ਵਾਲਾ ਸ਼ਬਦ ਹੈ, ਸੁਜਸ ਸੋਹਣਾ ਜਸ, ਸੋਹਣਾ ਕਰਨ ਵਾਲਾ ਜੀਵਨ ਨੂੰ ਉਹ ਕਹਿੰਦੇ ਗਾਪੋ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਕਿਹੜੇ ਨੂੰ ਰਾਜ ਯੋਗ ਜਿਨ ਮਾਣਿਓ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਾਜ ਤੇ ਯੋਗ ਦੋਨਾਂ ਨੂੰ ਮਾਣਿਆ ਏ। ਜੀ ਤੇ ਚਾਹੁੰਦਾ ਕਿ ਸ਼ਬਦ ਕੋਲ ਰੁਕ ਕੇ ਉਹਦਾ ਵਿਸਤਾਰ ਨਾਲ ਵਿਚਾਰ ਸਮਝੀਏ। ਮੈਂ ਕੱਲ ਵੀ ਥੋੜੀ ਬੇਨਤੀ ਕੀਤੀ ਸੀ, ਅੱਜ ਫਿਰ ਕਰਾਂ, ਇਹ ਅੱਗੇ ਹੁਣ ਸਾਰੇ ਉਹ ਦੇਵਤਿਆਂ ਦੇ ਰਿਸ਼ੀਆਂ ਦੇ ਨਾਂ ਆਉਣਗੇ ਜਿਹੜੇ ਸਾਡੇ ਮੁਤਾਬਕ ਦੁਨੀਆਂ ਦੇ 1469 ਤੋਂ ਪਹਿਲਾਂ ਹੋ ਚੁੱਕੇ ਨੇ, ਕੋਈ ਕਿਹੜੇ ਪਹਿਲੇ ਯੁੱਗਾਂ ਦੇ, ਉਹਨਾਂ ਦੇ ਵੀ ਨਾਂ ਆਣਗੇ ਤੇ ਮਨ ਮਨੁੱਖੀ ਕਹੇਗਾ ਧੰਨ ਗੁਰੂ ਨਾਨਕ ਸਾਹਿਬ ਜੀ ਤੇ ਆਏ 1469 ਵਿੱਚ ਉਹਨਾਂ ਨੇ ਕਿਵੇਂ ਗੁਰੂ ਨਾਨਕ ਸਾਹਿਬ ਤੇ ਗੁਣ ਗਾ ਲਏ, ਜਿਹਦੇ ਗੁਣ ਗਾਣਿਓ ਤੇ ਆਈ ਬਾਅਦ ਵਿੱਚ ਨੇ, ਨਹੀਂ ਸਾਡੇ ਨੇਤਰਾਂ ਦੇ ਸਾਹਮਣੇ ਬਾਅਦ ਵਿੱਚ ਆਏ ਨੇ, ਉਹ ਤੇ ਕਿਧਰੇ ਗਏ ਨਹੀਂ ਸਨ। ਦੂਜੀ ਗੱਲ, ਭੱਟ ਸਾਹਿਬਾਨ ਕਹਿੰਦੇ ਅਕਾਲ ਪੁਰਖ ਤੇ ਧੰਨ ਗੁਰੂ ਨਾਨਕ ਸਾਹਿਬ ਦੋ ਨਹੀਂ। ਗੁਰੂ ਨਾਨਕ ਸਾਹਿਬ ਉਦੋਂ ਸਰਵ ਵਿਆਪੀ ਅਕਾਲ ਪੁਰਖ ਦੇ ਰੂਪ ਅੰਦਰ ਨੇ ਤੇ ਸਾਨੂੰ ਕਹਿੰਦੇ ਉਹੀ ਹੁਣ ਗੁਰੂ ਨਾਨਕ ਸਾਹਿਬ ਬਣ ਕੇ ਆਏ ਹੋਏ ਨੇ। ਪਿਆਰਿਓ ਦੇਖੋ, ਜਦੋਂ ਨਾਮ ਤੋਂ ਬਗੈਰ ਤੇ ਬੰਦਾ ਕਈ ਵਾਰ ਵੇਖਦੇ ਸਿੱਖ ਵਿਦਵਾਨ ਵਿੱਚ ਰੁਕ ਰੁਕ ਕੇ ਕਹਿਣਗੇ ਵੀ ਦੇਖੋ ਮਾਲਕ ਨੇ ਇੱਕ ਪੰਕਤੀ ਉਚਾਰੀ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਤਲ ਰਾਖੀ ਮੇਰੀ। ਸਤਿਕਾਰਯੋਗ ਪ੍ਰੋਫੈਸਰ ਸਾਧ ਸਿੰਘ ਜੀ ਪੁਰਾ ਨੇ ਵੀ ਇਹਦੇ ਅਰਥ ਇਸ ਇਹਨਾਂ ਬਚਨਾਂ ਦੀ ਵਿਆਖਿਆ ਵਿੱਚ ਉਹਨਾਂ ਲਿਖੇ ਨੇ, ਬੜੇ ਪਿਆਰੇ ਸ਼ਬਦ ਨੇ ਉਹ ਚ ਸਾਫ਼ ਇਹ ਵੀ ਸਭ ਤੋਂ ਵੱਡੇ ਨੇ ਸਤਿਗੁਰੂ ਨਾਨਕ ਜੀ। ਪਰ ਕਈ ਵਾਰ ਕੁਝ ਨਾ ਚੁੰਚ ਗਿਆਨੀ ਤੇ ਪਿਆਰੀ ਛੱਪੜੀ ਦੇ ਇਸ਼ਨਾਨ ਕਰਨ ਵਾਲੇ ਤੁੱਛ ਬੁੱਧੀ ਵਾਲੇ ਕੁਝ ਲੋਕ ਬੜੀ ਔਖਾ ਲੱਗਦਾ, ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਕਿਵੇਂ ਹੋ ਗਏ, ਉਹ ਬੜੇ ਔਖੀ ਜੀ ਆਪਣੀ ਜਿੰਦ ਨੂੰ ਕਰਕੇ ਨਾ ਵਿਸਰਾਮ ਪੁੱਠਾ ਲਾਉਣਗੇ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਕਹਿਣਗੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਭ ਤੋਂ ਵੱਡਾ ਸਤਿਗੁਰੂ। ਸਤਿਗੁਰੂ ਕਿਹੜੇ ਨੇ ਭਾਈ, ਕੋਈ ਹੋਰ ਨਹੀਂ। ਇਹ ਪਿਆਰਿਓ ਤੰਗ ਬੁੱਧੀ, ਸਾਨੂੰ ਤੇ ਚਾਹੀਦਾ ਸੀ ਸਤਿਗੁਰਾਂ ਨੂੰ ਪਿਆਰ ਕਰਕੇ ਪਰਮੇਸ਼ਰ ਰੂਪ ਵਿੱਚ ਵੇਖ ਕੇ ਜਗਤ ਨੂੰ ਵੀ ਵਿਖਾਉਂਦੇ, ਪਰ ਅਸੀਂ ਖੁਦ ਹੀ ਸਾਡੇ ਕੋਲ ਆਪਣੇ ਪਵਾਉਣ ਵਾਲੇ ਆਪਣੀਆਂ ਵੱਡੀਆਂ ਦਾਤਾਂ ਨੂੰ ਛੋਟੀਆਂ ਪੇਸ਼ ਕਰਨ ਵਿੱਚ ਵਿਦਤਾ ਸਮਝਦੇ। ਪਿਆਰਿਓ ਸਤਿਗੁਰੂ ਕਿਰਪਾ ਕਰੇ। ਇਹ ਦਰ ਜਿਹੜਾ ਨਾ ਵੱਡਿਆਂ ਨੂੰ ਛੋਟੇ ਨਹੀਂ ਕਰਦਾ, ਇਹ ਤਾਂ ਨਾ ਹੀ ਗਰੀਬ ਨਵਾਜ ਛੋਟਿਆਂ ਤੋਂ ਵੱਡੇ ਕਰਨਾ ਹੈ ਤੇ ਵੱਡੇ ਮਾਤਾ ਵਿਚ ਨਹੀਂ। ਸਾਹਿਬ ਕਹਿੰਦੇ ਰੱਬ ਨਾਲ ਜੁੜ ਕੇ ਵੱਡੇ ਕਰਨਾ ਹੈ। ਕਿਵੇਂ? ਸਤਿਗੁਰੂ ਦੇ ਦਰ ਤੇ ਕੋਈ ਆ ਜੇ, ਗਰੀਬ ਅਮੀਰ ਇੱਕੋ ਜਗ੍ਹਾ ਤੇ ਬਿਠਾ ਕੇ ਵੱਡਿਆਂ ਦੀ ਬਰਾਬਰ ਕਰਦੇ ਨੇ। ਅਸੀਂ ਗੁਰੇ ਕਿਥੋਂ ਮਤ ਲੈ ਲਈ ਕਿਸੇ ਨੂੰ ਨੀਵਾਂ ਬਕਾਣ ਦੀ? ਨਹੀਂ, ਆਪਾਂ ਆਪ ਹੀ ਨੀਵੇਂ ਰਹਿਣ ਆਏ। ਪਰ ਜਿਹੜਾ ਕਿਸੇ ਪੱਪ ਤੋਂ ਨੀਵਾਂ ਹੋਵੇ ਉਹਨੂੰ ਉੱਚਿਆਂ ਚੁੱਕਣ ਲਈ ਵਚਨ ਕਰਨੇ। ਪਰ ਹੋਇਆ ਕਿ ਉੱਚੇ ਨੂੰ ਨੀਵਾਂ ਦਿਖਾਉਣ ਵਿਚ ਕੋਈ ਮਹਾਨਤਾ ਨਹੀਂ ਹੁੰਦੀ। ਤੋਂ ਮੈਂ ਤਾਂ ਬੇਨਤੀ ਕੀਤੀ, ਘੁਲੜੀ ਚੱਲ ਰਹੀ ਏ, ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਕਾਨ ਤੇ ਗੁਰੂ ਨਾਨਕ ਸਾਹਿਬ ਵੀ ਅਕਾਲ ਪੁਰਖ ਵਾਹਿਗੁਰੂ ਨੇ, ਇੱਕੋ ਰੂਪ ਨੇ ਪਿਆਰਿਓ, ਬਿਰਤ ਵਾਰ ਬਚਨ ਨਹੀਂ ਆਉਂਦੇ। ਗੁਰੂ ਗੋਬਿੰਦ ਗੋਬਿੰਦ ਗੁਰੂ ਕੈ ਨਾਨਕ ਭੇਦ ਨਾ ਭਾਈ। ਜਿਵੇਂ ਭੱਟਾਂ ਦੀ ਰਚਨਾ ਤੋਂ ਬਚਨ, ਇਸੇ ਤਰ੍ਹਾਂ ਸਤਿਗੁਰਾਂ ਨੇ ਵੀ ਇਹ ਬਚਨ ਆਪ ਕਹੇ ਨੇ। ਉਹ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣ, ਇੱਕੋ ਸਮਝੀ ਦੂਜਾ ਨਾ ਸਮਝੀ। ਤੋ ਇੱਥੇ ਬਚਨ ਨੇ ਭੱਟਾਂ ਨੇ ਬਚਨ ਕਹਿ ਕਹਿੰਦੇ, ਦੇਖੋ ਮੇਰੇ ਗੁਰੂ ਨਾਨਕ ਸਾਹਿਬ ਨੇ ਰਾਜ ਜੋ ਕਾਇਮ ਕੀਤਾ ਹੈ। ਪਹਿਲਾਂ ਕੀ ਲੋਕੀ ਕਰਦੇ, ਜੇ ਤਾਂ ਪੈਸਾ ਕਮਾਉਣਾ ਜੇ ਤੇ ਰੱਬ ਨਾਲ ਨਹੀਂ ਜੁੜ ਸਕਦੇ, ਤੇ ਜੇ ਉਹਦੇ ਨਾਲ ਜੁੜਨਾ ਹੈ ਤੇ ਫਿਰ ਛੱਡ ਦਿਓ, ਕੰਮ ਵੀ ਛੱਡ ਦਿਓ, ਬੱਚੇ ਵੀ ਛੱਡ ਦਿਓ, ਚੰਗੇ ਕੱਪੜੇ ਵੀ ਪਾਣੀ ਛੱਡ ਦਿਓ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਰੱਬ ਨਾਲ ਜੁੜੋਗੇ, ਸਾਡਾ ਬਚਨ ਮੰਨੋ ਤੇ ਦੁਨੀਆਂ ਦੇ ਵੀ ਤਮਾਮ ਜੋ ਵਾਹਿਗੁਰੂ ਇਹ ਪਿਆਰਿਓ ਭੋਜਨ ਪਰਿਵਾਰ ਦਿੰਦਾ ਏ, ਉਹਨਾਂ ਦੇ ਸੁੱਖ ਮਾਣੋਗੇ। ਅਸੀਂ ਗ੍ਰਿਸਤੀ ਵੀ ਹਾਂ, ਇਸ ਸੰਗਤ ਵਿਚ ਆ ਕੇ ਸਤਿਗੁਰਾਂ ਦੀ ਧਰ ਨਾਲ ਵੀ ਜੁੜੇ ਹਾਂ, ਪੈਸਾ ਵੀ ਕਮਾਉਂਦੇ ਹਾਂ, ਪਰ ਪਿਆਰਿਓ ਉਹਦੇ ਚਰਨਾਂ ਨਾਲ ਵੀ ਜੁੜਦੇ ਹਾਂ। ਰਾਜਾ ਜੋਗੀ ਜੋ ਮਾਪਾ ਤੇ ਦੁਨੀਆਂ ਵਿਚ ਰਹਿ ਕੇ ਉਹਦੇ ਨਾਲ ਜੁੜਦਾ ਰਹੇ, ਇਹ ਸਤਿਗੁਰਾਂ ਜਾਚ ਸਿਖਾਈ। ਪਿਆਰਿਓ ਰਾਜ ਭਾਗ ਦੇ ਮਾਲਕ ਉਦੋਂ ਅਸੀਂ ਬਣਦੇ ਹਾਂ ਜਦੋਂ ਦੇ ਨਾਮ ਨਾਲ ਪਿਆਰ ਪੈਂਦਾ ਏ ਨਾ, ਫਿਰ ਅਸੀਂ ਮੰਗਤਿਆਂ ਵਾਂਗੂ ਨਹੀਂ, ਭਾਵੇਂ ਕੱਖਾਂ ਦੇ ਕੁੱਲੀ ਵਿਚ ਕਿਉਂ ਨਾ ਰਹਿ ਗਏ, ਉਦੋਂ ਵੀ ਸਿੱਖ ਕਹੇਗਾ ਜੀ ਰੱਬ ਦਾ ਦਿੱਤਾ ਬਹੁਤ ਕੁਝ। ਤੇ ਅਸੀਂ ਕੰਗਾਲ ਕਦੋਂ ਬਣਦੇ ਹਾਂ? ਜਦੋਂ ਬਹੁਤ ਉੱਚੇ ਉੱਚੇ ਮਹਿਲ ਵੀ ਪਾਉਣ, ਨਾਮ ਤੋਂ ਟੁੱਟ ਕੇ ਬੰਦਾ ਕਹਿੰਦਾ ਜੀ ਬਹੁਤਾ ਕੁਝ ਨਹੀਂ ਬਣਦਾ, ਬਹੁਤਾ ਕੁਝ ਨਹੀਂ, ਦੁਨੀਆਂ ਬਹੁਤ ਅੱਗੇ ਲੰਘਦੀ, ਦੁਨੀਆਂ ਜਿਹੜੇ ਖੂਹ ਖਾਤੇ ਚ ਪਈ ਵੀ ਮੈਂ ਨੀ ਉਹਦੇ ਚ ਪੈਣਾ। ਸਤਿਗੁਰੂ ਕਹਿੰਦੇ ਨਹੀਂ, ਤੈਨੂੰ ਰਾਜਾ ਜੋ ਕਿ ਬਣਾਉਣਾ ਹੈ। ਭੱਟਾਂ ਨੇ ਬਚਨ ਕਹੇ, ਕਹਿੰਦੇ ਦੇਖੋ ਭਾਈ ਗਾਵੈ ਜਨਕਾਰ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ। ਮੇਰਾ ਵਾਹਿਗੁਰੂ ਇਹ ਸਰਬ ਕਲਾ ਸਮਰੱਥ ਹੈ ਗੁਰੂ ਨਾਨਕ ਸਾਹਿਬ, ਇੱਕ ਉਹਦੇ ਕੋਲ ਨਾ ਵਾਹਿਗੁਰੂ ਦਾ ਇਹੋ ਜਿਹਾ ਰਸ ਹੈ। ਕਹਿੰਦੇ ਉਸ ਰਸ ਨੂੰ ਹੀ ਗਾਇਆ ਲੈ ਲੈ ਕੇ ਜਨਮ ਆਦਿਕ ਰਾਜੇ ਨੇ, ਜਿਹੜੇ ਬੜੇ ਬੜੇ ਵੱਡੇ ਜੋਗੀ ਲੋਕ ਹੋਏ ਨੇ, ਉਹਨਾਂ ਨੇ ਕਈ ਜੁਗਤੀਆਂ ਬਣਾਈਆਂ ਉਹ ਹਰੀ ਰਸ ਲੈਣ ਲਈ। ਫਿਰ ਬਚਨ ਨੇ ਗਾਵੇ ਸੰਤਾਰ ਸਾਧ ਸਿਧਾਦਕ ਮੁਨ ਜਨ ਗਾਵੇ ਅਚਲ ਚਲਾ। ਅਚਲ ਚਲਾ ਜਿਸ ਗੁਰੂ ਨਾਨਕ ਸਾਹਿਬ ਦੀ ਮਾਤਾ ਚਲ ਨਹੀਂ ਸਕਦੀ, ਬਿਲਕੁਲ ਨਹੀਂ, ਕਹਿੰਦੇ ਉਹਦਾ ਹੀ ਧਿਆਨ ਕਰਿਆ, ਉਹਨੂੰ ਗਾਇਆ, ਉਹਦਾ ਹੀ ਸਿਮਰਨ ਕੀਤਾ ਏ। ਬ੍ਰਹਮਾ ਦੇ ਚਾਰ ਪੁੱਤਰ ਨੇ ਸਨਤ ਸਨੰਦ ਸਨਾਤਨ, ਇਹ ਚਾਰੇ ਦੇ ਚਾਰੇ ਜਿਹੜੇ ਪੁੱਤਰ ਨੇ ਨਾ ਉਹਨਾਂ ਦੇ, ਸੰਤ ਕੁਮਾਰ ਵਰਗੇ, ਕਹਿੰਦੇ ਉਹਨਾਂ ਨੇ ਵੀ ਸਾਧਨਾ ਕਰਨ ਵਾਲੇ ਸਿੱਧ ਲੋਕੀ ਮੁਨੀ ਜਾਣ ਰਿਸ਼ੀ ਜਾਣ, ਇਹ ਸਾਰਿਆਂ ਨੇ ਉਸੇ ਗੁਰੂ ਨਾਨਕ ਸਾਹਿਬ ਜੀ ਨੂੰ ਗਾਇਆ। ਗਾਵੇ ਗੁਣ ਧੂਮ ਅਟਲ ਮੰਡਲ ਵੈ, ਧੂਮ ਇੱਕ ਰਿਸ਼ੀ ਦਾ ਨਾਮ ਹੈ, ਅਟਲ ਮੰਡਲ ਵੈ ਧਰੂਪ ਭਗਤ ਨੂੰ ਕਿਹਾ ਹੈ। ਪਿਆਰਿਓ ਕਹਿੰਦੇ ਉਹਨਾਂ ਨੇ ਭਗਤ ਭਾਏ ਰਸ ਜਾਣੇ, ਉਹਨਾਂ ਨੇ ਪ੍ਰੇਮਾ ਭਗਤੀ ਕੀਤੇ ਤੇ ਉਹ ਰਸ ਮਾਣਿਆ। ਉਹ ਰਸ ਜਿਹੜਾ ਨਾ ਕਿਸੇ ਵੀ ਪਦਾਰਥ ਵਿਚ ਨੀ, ਜਿਹੜਾ ਉਹ ਰਸ ਸਤਿਗੁਰੂ ਜੀ ਦੇ ਘਰੋਂ ਮਿਲਦਾ ਹੈ, ਨਾ ਸੀ ਨਾ ਤੈਰ ਨਾ ਕਦੇ ਭੋਏਗਾ, ਉਹ ਕੇਵਲ ਰਸ ਸਤਿਗੁਰਾਂ ਨੇ ਆਪਣੇ ਕੋਲ ਰੱਖਿਆ। ਮਾਲਕ ਕਹਿੰਦੇ ਨੇ ਨਾ, ਕਹਿੰਦੇ ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ। ਉਹ ਪਿਆਰਾਂ ਦਾ ਪਿਆਲਾ ਰਸਾਂ ਦਾ, ਜਿਹਨੂੰ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਅੱਜੋ ਪੀ ਤੇ ਹੁਣੇ ਪੀ ਤੇ ਪੀਂਦਾ ਪੀਂਦਾ ਜਾਈ, ਪਿਰਮ ਰਸਾ ਦੇ ਪਿਆਲ ਕੇ ਨਾ ਤੂੰ ਲਾਏ ਬੋਲਣਾ ਕਾਈ। ਹਰਸ ਪੀਤ ਖੀਵਾ ਭੋਰੋ, ਇਹ ਮਸਤੀ ਨਾ ਉਤਰੇ, ਕੱਲ ਨੂੰ ਕਬਰੇ ਕਾਲ ਆਏ, ਕਹਿ ਦੇ ਕੇ ਖਾ ਪੁਰਲਾਏ। ਕਹਿੰਦੇ ਆਪਾਂ ਸਾਰਿਆਂ ਨੂੰ ਰਸ ਪੀਣਾ ਨਾਮ ਪਿੱਛੋਂ, ਜੋ ਨੀ ਨਾ ਰਸ ਪੀਤਾ ਇਸ ਜ਼ਿੰਦਗੀ ਨੇ ਸਫਲ ਨੀ ਹੋਣਾ, ਸਤਿਗੁਰਾਂ ਦੇ ਬਚਨ ਲੈਣਾ। ਕਹਿੰਦੇ ਵਿਖੇ ਬਨ ਵਿਖੇ ਬਨ ਜੈ ਪਾਲਾ ਜੰਗਲ, ਵਿਖੇ ਬਨ ਪੀਤਾ ਦਿਆਵਰੀ ਸਖੀਏ, ਨਾਮ ਮਹਾਰਸ ਪੀਓ ਬਿਨ ਰਸ ਚਾਖੇ, ਬੁੱਢ ਗਈ ਸਗਲੀ ਸੁਖੀ ਨਾ ਹੋ ਅਤ ਜੀਓ। ਜਿੰਨਾ ਚਿਰ ਉਹ ਰਸ ਨੀ ਪੀਂਦੇ ਸਾਡੀ ਜਿੰਦ ਨੇ ਸੁਖੀ ਨਹੀਂ ਦੇਖਾਉਣਾ। ਆ ਜਿੰਨੇ ਯਤਨ ਨੇ ਨਾ ਇਹ ਸਾਰੇ ਉਹ ਖਰੀ ਰਸ ਲੈਣ ਲਈ ਨੇ। ਜਿਸ ਦਿਨ ਆ ਗਿਆ ਉਸ ਦਿਨ ਕੇ ਮਨ ਨੇ ਕਿੱਧਰ ਜਾਣਾ, ਜਦੋਂ ਉਹ ਮਿਲ ਗਿਆ ਫਿਰ ਮੰਗ ਕਿਹੜੀ ਰਹਿ ਜਾਏਗੀ। ਫਿਰ ਤੇ ਬੰਦਾ ਇੱਕੋ ਤਰਲੇ ਕਰਦਾ, ਔਰ ਸਭੋ ਕੁਛ ਖੋਲਾ ਤੇਰੇ ਮਾਲਕਾ, ਆ ਜਿਹੜਾ ਅੰਦਰੋਂ ਰਸ ਦਿੱਤਾ ਕਦੇ ਇਹ ਨਾ ਕੋਈ ਮੇਰੇ ਕੋਲ, ਇਹ ਖੈਰ ਪਾ ਦੇ ਕਿਉਂਕਿ ਇਹ ਉਹਦੇ ਹੱਥ ਵਿਚ। ਭੱਟ ਜੀ ਕਹਿ ਰਹੇ ਨੇ ਕਿ ਮਾਣਿਆ ਭਗਤਾਂ ਨੇ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਭੱਟ ਕਲ ਜੀ ਕਹਿੰਦੇ ਮੈਂ ਉਹ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਜਸ ਕਰਦਿਆ ਜਿਨ੍ਹੇ ਰਾਜ ਜੋਗ ਨੂੰ ਮਾਣਿਆ ਤੇ ਸਾਨੂੰ ਮਰਨ ਲਈ ਹੁਕਮ ਕੀਤਾ ਨੇ। ਗਾਵੇ ਕਪਲਾਦ ਕਪਲ ਆਦਿਕ ਰਿਸ਼ੀ ਨੇ ਆਦਿ ਜੋਗੇਸ਼ਰ ਸ਼ੁਰੂ ਤੋਂ ਲੈ ਕੇ ਜਿਹੜੇ ਕੁੰਡਲੇ ਜੋਗੀ ਜਨ ਲੋਕ ਨੇ ਅਪਰੰਪਰ ਅਵਤਾਰ ਵਰੋ ਵਰੋ ਕਹਿੰਦੇ ਵਾਰ ਸ੍ਰੇਸ਼ਟ ਜਿਸ ਗੁਰੂ ਨਾਨਕ ਸਾਹਿਬ ਦਾ ਅੰਤ ਨੀ ਪਾ ਸਕਦੇ। ਕਹਿੰਦੇ ਉਹਨਾਂ ਨੂੰ ਕਪਲ ਰਿਸ਼ੀ ਵਰਤਿਆ ਨੇ ਗਾਇਆ, ਗਾਵੇ ਜਮ ਜਮਨ ਪਰ ਸਰਾਮੇਸ਼ਰ ਪਰ ਕੁਠਾਰ ਰਘੁ ਤੇਜ ਕਰਿਓ। ਰਗ ਇੱਕ ਔਂਕੜੇ ਪਿਆਰੇ ਜਮ ਗਗਨ ਰਿਸ਼ੀ ਉਹਦਾ ਪੁੱਤਰ ਸੀ ਪਰਸੁਰਾਮ, ਜਿਹਦੇ ਕੋਲ ਇੱਕੋ ਜਿਹਾ ਕੁਹਾੜਾ ਸੀ ਜਿਹੜਾ ਚੁੱਕ ਕੇ ਚਾਹੁੰਦਾ ਸੀ ਸ੍ਰੀ ਰਾਮ ਚੰਦਰ ਦੀ ਤਮਾਮ ਕੁਲ ਨੂੰ ਖਤਮ ਕਰਨਾ। ਰਘੂ ਨਾਮ ਸ੍ਰੀ ਰਾਮ ਚੰਦਰ ਜੀ ਦਾ ਵੀ ਉਹਨਾਂ ਨੇ ਸਾਰਾ ਤੇਜ ਉਹਦਾ ਖੋ ਲਿਆ ਸੀ, ਉਹਦੇ ਕੁਹਾੜੇ ਨੇ ਕੰਮ ਨਹੀਂ ਕੀਤਾ। ਕਹਿਣ ਲੱਗੇ ਇਹ ਸ਼ਕਤੀਆਂ ਵੀ ਸਾਰੀਆਂ ਮੇਰੇ ਅਕਾਲਪੁਰ ਸਲੋਕ ਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦੀਆਂ ਨੇ, ਜਿਹਦੇ ਚਰਨਾਂ ਵਿਚ ਕਹਿੰਦੇ ਤੁਹਾਨੂੰ ਸਾਨੂੰ ਬੈਠਣ ਦਾ ਸੁਭਾਗ ਮਿਲ ਰਿਹਾ। ਕਹਿੰਦੇ ਉਹ ਹਸਤੀ ਵੱਖਰੀ ਨਹੀਂ ਉਦੋਂ ਅਕਰੂਰ ਬਿਦਰ ਗੁਣ ਗਾ ਲੈ ਸਰਬਾਤਮ ਜਿਨ ਜਾਣੇ ਤਾਈ। ਇਹ ਕ੍ਰਿਸ਼ਨ ਭਗਤ ਜੀ ਦੇ ਕ੍ਰਿਸ਼ਨ ਜੀ ਦੇ ਭਗਤ ਹੋਏ ਨੇ ਉਦੋਂ ਜੇ ਅਕਰੂਰ ਇਹ ਬਿਦਰ ਇਹ ਸਾਰੇ। ਕਹਿੰਦੇ ਇਹਨਾਂ ਨੇ ਵੀ ਉਸ ਮਾਲਕ ਨਿਰੰਕਾਰ ਗੁਰੂ ਨਾਨਕ ਸਾਹਿਬ ਦੇ ਗੁਣ ਗਾਏ ਜਿਹੜਾ ਗਾਤੇ ਸਰਬਾਤਮ ਜਿਨ ਜਾਣੇ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਪੂਰੀ ਸ੍ਰਿਸ਼ਟੀ ਵਿਚੋਂ ਇੱਕ ਨੂੰ ਵੇਖਿਆ ਤੇ ਵਿਖਾਇਆ ਏ ਤੇ ਇਹਨਾਂ ਨੂੰ ਟਿਕਾਇਆ ਤੇ ਸਾਰਿਆਂ ਵਿਚ ਇੱਕੋ ਏ। ਤਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਉਹ ਪੰਕਤੀ ਬਾਰ ਬਾਰ ਆ ਰਹੀ ਏ, ਮੈਂ ਫਿਰ ਚੇਤਾ ਕਰਾਵਾਂ। ਅਸੀਂ ਵਿਚਾਰ ਕੀਤੀ ਵੀ ਇਹ ਸਵਈਏ ਕਿਉਂ ਪੜੇ ਜਾਂਦੇ ਨੇ ਜਦੋਂ ਪ੍ਰਕਾਸ਼ ਹੁੰਦਾ ਹਰਿਮੰਦਰ ਸਾਹਿਬ। ਹੁਣ ਅੰਦਰ ਅਰਜ ਕੌਣ ਵੀ ਮੈਂ ਸਤਿਗੁਰੂ ਤੇਰੀ ਹਜ਼ੂਰੀ ਚ ਖਲੋਤਾ ਵਾਂ, ਜਿਹਦੇ ਇਹਨਾਂ ਰਿਸ਼ੀਆਂ ਨੇ ਦੇਵਤਿਆਂ ਨੇ ਗੁਣ ਗਾਏ, ਅੱਜ ਮੈਂ ਵੀ ਤੇਰੇ ਦਰ ਤੇ ਖਲੋਤਾ। ਤੂੰ ਉਹ ਏ ਜਿੰਨਾ ਕੋਈ ਸਿਦਕ ਨਾਲ ਕਵੇਗਾ ਸਤਿਗੁਰਾਂ ਨੂੰ ਉਹਨਾਂ ਦਾ ਅੰਦਰ ਬਹੁਤ ਪਿਆਰਾਂ ਨਾਲ ਭਰੇਗਾ। ਨਹੀਂ ਤੇ ਬੰਦਾ ਹੀ ਸਮਝਦਾ ਚਲੋ ਗੁਰਦੁਆਰੇ ਜਾਣਾ ਹੈ, ਮੱਥਾ ਟੇਕਣਾ, ਜਿੱਥੇ ਮਰਜ਼ੀ ਟੇਕ ਕੇ ਭੱਜ ਗਏ। ਨਹੀਂ, ਉਹ ਹਸਤੀ ਨੂੰ ਮਹਿਸੂਸ ਕਰਨਾ ਤਾਜਰ ਨਾਜਰ ਗਰਮੇ ਗੁਣ ਵਰਨ ਚਾਰ ਖੱਟ ਦਰਸ਼ਨ ਬ੍ਰਹਮਾਦਿਕ ਸਿਮਰਨ ਚ ਗੁਣਾ ਚਾਰੇ ਵਰਨ ਛੇ ਪਿਆਰਿਓ ਜਿਹੜੇ ਭੇਖ ਹੋਏ ਨੇ ਬ੍ਰਹਮਾ ਆਦਿਕ ਇਹ ਵੀ ਉਹਦੇ ਗੁਣ ਗਾਉਂਦੇ। ਗਰਮੇ ਗੁਣ ਸੇਸ ਛੇਕ ਨਾਲ ਸਹਿਸ ਜੀਵ ਆਰਸ ਹਜ਼ਾਰਾਂ ਜੀਵਾਂ ਨਾਲ ਉਹ ਗੁਣ ਗਾਉਂਦਾ ਏ। ਆਦ ਅੰਤ ਲਿਵ ਲਾਗ ਧੁਨਾ ਜਿਹੜੀ ਧੁਨ ਸਦਾ ਨਿਰੰਕਾਰ ਦੀ ਖੰਡਾਂ ਬ੍ਰਹਿਮੰਡਾਂ ਵਿਚ ਨਿਰੰਤਰ ਚੱਲਦੀ ਜੇ। ਦੇਖੋ ਆਪਾਂ ਨੂੰ ਕਦੇ ਨੀ ਸੁਣੀ, ਸੁਣ ਵੀ ਨੀ ਸਕਦੇ, ਤੂੰ ਆਪ ਸੁਣਾਉਣ। ਕਹਿੰਦੇ ਆਦ ਅੰਤ ਲਿਵ ਲਾਭ ਧੁਨਾ, ਉਸ ਧੁਨ ਨਾਲ ਇਹ ਲੋਕ ਜੁੜੇ ਰਹੇ ਤੇ ਇਹਨਾਂ ਨੇ ਗੁਣ ਗਾਏ ਉਸ ਮਾਲਕ ਦੇ। ਗਾਵੇ ਗੁਣ ਮਹਾਦੇਵ ਤੈਰਾਕੀ ਸ਼ਿਵ ਜੀ ਬਚਨ ਨੇ। ਕਹਿੰਦੇ ਜਿਨ ਧਿਆਨ ਨਿਰੰਤਰ ਜਾਣੇ ਉਹਨਾਂ ਨੇ ਵੀ ਗੁਣ ਗਾਏ। ਇਸੀ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਦੇ ਨਿਰੰਤਰ ਲਗਾਤਾਰ ਉਸੇ ਦਾ ਧਿਆਨ ਤੇ ਉਹਨਾਂ ਨੇ ਧਰਿਆ। ਤਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਤ ਜੋਗ ਜਿਨ ਮਾਣੇ। ਅਗਲਾ ਬੱਚੇ ਨੇ ਛੇਵਾਂ ਬੰਦ ਇਹ ਕਹਿ ਕੇ ਮੈਂ ਸਮਾਪਤੀ ਵੱਲ ਆਉਣਾ ਹੈ। ਇੱਕੋ ਪ੍ਰਕਰਨ ਅਜੇ ਚੱਲ ਰਿਹਾ। ਰਾਜ ਜੋਗ ਮਾਣਿਓ ਬਸਿਓ ਨਿਰਵੈ ਨਿਰੰਤਰ। ਥੋੜਾ ਜਾ ਹੋਰ ਧਿਆਨ ਪਲਟਾਣ ਲੱਗੇ ਭੱਟ ਇੰਜ ਭਾਈ ਗੁਰੂ ਨਾਨਕ ਸਾਹਿਬ ਪਤਾ ਕੌਣ ਜਿਨ੍ਹਾਂ ਦੇ ਅੰਦਰ ਵੈਰ ਤੋਂ ਰਹਿਤ ਅਕਾਲ ਪੁਰਖ ਆਪ ਹੀ ਵਸਿਆ ਹੋਇਆ ਜੀ। ਇਹਨਾਂ ਨੂੰ ਕੇਵਲ ਮਾਂ ਤ੍ਰਿਪਤਾ ਤੇ ਮਹਿਤਾ ਕਾਲੂ ਦਾ ਪੁੱਤ ਨਾ ਜਾਣੇ। ਇਹਨਾਂ ਨੂੰ ਕੇਵਲ ਕਿਸੇ ਇੱਕ ਕੌਮ ਦਾ ਗੁਰੂ ਨਾ ਜਾਣੇ। ਨਿਰਵੈਰ ਜਿਹਦੇ ਅੰਦਰ ਵੈਰ ਕਈ ਨਹੀਂ, ਵੈਰ ਵਾਲਾ ਹੀ ਕਹੇਗਾ ਇਹ ਆਪਣਾ ਇਹ ਬਗਾਨਾ ਇਹ ਚੰਗਾ ਇਹ ਮਾੜਾ ਇਹ ਪਾਪੀ ਇਹ ਪੁੰਨੀ। ਗੁਰੂ ਨਾਨਕ ਸਾਹਿਬ ਇਹ ਨਹੀਂ ਵੇਖਦੇ। ਵੈਰ ਤੋਚੇ ਹੋ ਕੇ ਜੋ ਜੀ ਆਵੇ ਬਸ ਉਹ ਰਾਜ ਹੀ ਜਾਵੇ। ਕਹਿਣ ਲੱਗੇ ਇਹ ਜਿਹੜਾ ਰਾਜ ਜੋ ਮਾਣਿਆ ਦੁਨੀਆਂ ਦੇ ਤੇ ਰਾਜੇ ਇਹ ਥੋੜਾ ਕਰਨਗੇ ਸਾਰਿਆਂ ਦੇ ਨੂੰ ਪਿਆਰ ਕਰਨ। ਉਹ ਤੇ ਕਹਿੰਦੇ ਰਾਜਪਾਲ ਬਣਦੀ ਵੈਰ ਕਮਾ ਕੇ ਨੀ, ਕਿਸੇ ਦੇਸ਼ ਗੁਆਂਢੀ ਨਾਲ ਵੈਰ ਪਾਓ, ਉਹਨੂੰ ਕਾਬੂ ਕਰੋ, ਫਿਰ ਕਿਸੇ ਹੋਰ ਨੂੰ ਵੈਰੀ ਬਣਾ ਲਓ, ਹੋਰ ਰਾਜ ਵੱਟਾ ਕਰੋ। ਗੁਰੂ ਨਾਨਕ ਸਾਹਿਬ ਦਾ ਰਾਜ ਐਸਾ ਨਹੀਂ। ਕਹਿੰਦੇ ਇਹ ਰਾਜ ਜੋ ਐਸਾ ਜੇ ਜਿੱਥੇ ਭਾਈ ਉਹ ਨਿਰਵੈਰ ਵਾਹਿਗੁਰੂ ਉਹਨਾਂ ਦੇ ਅੰਦਰ ਵਸਿਆ ਤੇ ਤੁਹਾਡੇ ਅੰਦਰ ਵਸੇਗਾ। ਭਾਈ ਕਨਈਆ ਜੀ ਸਭਨਾਂ ਨੂੰ ਪਾਣੀ ਪਿਲਾਈ ਜਾ ਰਹੇ। ਜਦੋਂ ਸਤਿਗੁਰਾਂ ਦੇ ਪਿਆਰੇ ਲੰਗਰ ਲਾਉਂਦੇ ਸਭਨਾਂ ਲਈ ਲੰਗਰ ਖੋਲ ਦਿੰਦੇ ਨੇ, ਸਭਨਾਂ ਲਈ ਦਰਬਾਰ ਸਜਾ ਕੇ ਕਹਿੰਦੇ ਆ ਜਾਓ। ਵੈਰ ਕਿਧਰੇ ਕਹੀ ਨੇ ਜੇ ਕੋਈ ਕਵੇ ਤੇਰੇ ਕਹਿੰਦੇ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਗਮ ਕੋ ਬਣਿਆ ਵਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ। ਇਹ ਸਾਧ ਸੰਗਤ ਵਿਚ ਆਉਂਦੇ ਰਹੀਏ ਇਹ ਤਾਂ ਹੀ ਪਰਾਈ ਪਾਤ ਇਹ ਅੰਦਰੋਂ ਭੁੱਲਦੀ ਤੇ ਵਿਸਰਦੀ ਏ। ਇੱਥੇ ਬਚਨ ਨੇ ਸ੍ਰਿਸ਼ਟ ਸਦਲ ਉਧਰੀ ਨਾਮ ਲੈ ਧੜਿਓ ਨਿਰੰਤਰ। ਗੁਰੂ ਨਾਨਕ ਸਾਹਿਬ ਜੀ ਨੇ ਜਗਤ ਤੇ ਜਦੋਂ ਇਸ ਰੂਪ ਵਿਚ ਆਏ ਤੇ ਸਾਰੀ ਸ੍ਰਿਸ਼ਟੀ ਦਾ ਉਧਾਰ ਪਤਾ ਕਿਵੇਂ ਕੀਤਾ? ਨਾਮ ਜਪਾ ਕੇ, ਨਾਮ ਦੇ ਦੇ ਕੇ ਅਕਾਲ ਪੁਰਖ ਦਾ। ਅੱਜ ਵੀ ਸਾਨੂੰ ਇਹ ਕਮੇ ਨਾ ਕਹਿੰਦੇ ਜੇ ਤਰਨਾ ਜੇ ਨਾ ਜਪੋ ਤਾਂ ਕੋ ਨਾਮ ਪਿਆਰ ਜਪੋ ਤਾਂ ਕੋ ਨਾਮ ਜਪੋ ਤਾਂ ਕੋ ਨਾਮ ਪਿਆਰ ਜਪੋ ਤਾਂ ਕੋ ਨਾਮ ਸਿੱਖੀ ਬਣ ਜਾਂਗੇ। ਜੇ ਨਾਰ ਜਪਿਆ ਸੇ ਹਰ ਹੋਏ ਜੇ ਨਾਰ ਜਪਿਆ ਸੇ ਹਰ ਹੋਏ
ਹਰ ਜਪਿਆ ਸੇ ਹਰ ਹੋਏ ਹਰ ਜਪਿਆ ਸੇ ਹਰ ਹੋਏ
ਜੇ ਨਾਰ ਜਪਿਆ ਸੇ ਹਰ ਹੋਏ ਜੇ ਨਾਰ ਜਪਿਆ ਸੇ ਹਰ ਵਾਹਿਗੁਰੂ ਵਰਗੇ ਹੋ ਜਾਂਦੇ ਨੇ। ਕਹਿੰਦੇ ਇਸ ਲਈ ਤੁਹਾਨੂੰ ਅਸੀਂ ਕਹਿੰਦੇ ਹਾਂ ਜਪੋ ਤਾਂ ਕੋ ਨਾਮ ਪਿਆਰੇ ਜਪੋ ਤਾਂ ਕੋ ਨਾਮ ਜਪੋ ਤਾਂ ਕੋ ਨਾਮ ਪਿਆਰੇ ਜਪੋ ਤਾਂ ਕੋ ਨਾਮ
ਜਪੋ ਤਾਂ ਕੋ ਨਾਮ
ਸਾਰੀ ਸ੍ਰਿਸ਼ਟੀ ਦਾ ਉਧਾਰ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਗੁਣ ਗਾਵੈ ਸੰਕਾਦ ਆਦ ਜਨ ਕਾਦ ਛੁਪੈ ਲੱਭ। ਉਹ ਬਚਨ ਨੇ ਬ੍ਰਹਮਾ ਦੇ ਚਾਰੇ ਪੁੱਤਰ ਕਹਿੰਦੇ ਜਨਕ ਆਦਿਕ ਭਾਈ ਇਹ ਸਾਰੇ ਦੇ ਸਾਰੇ ਜੁਗਾਂ ਤੱਕ ਇਸੇ ਗੁਰੂ ਨਾਨਕ ਸਾਹਿਬ ਦੇ ਉਸ ਅਕਾਲ ਪੁਰਖ ਦੇ ਨਾਮ ਨੂੰ ਹੀ ਇਹਨਾਂ ਨੇ ਗਾਇਆ ਸੀ। ਧੰਨ ਧੰਨ ਗੁਰ ਧੰਨ ਜਨਮ ਸਕਿਆ ਭਲੋ ਜਾਗ। ਕਹਿਣ ਲੱਗੇ ਧੰਨ ਨੇ ਧੰਨ ਨੇ ਧੰਨ ਨੇ ਗੁਰੂ ਨਾਨਕ ਸਾਹਿਬ ਜੀ ਧੰਨ ਨੇ ਜਿਨ੍ਹਾਂ ਨੇ ਆ ਕੇ ਨਾਮ ਨਾਲ ਜੋੜ ਕੇ ਸਾਡਾ ਜਨਮ ਭਲਾ ਬਣਾਇਆ, ਉਹਨੂੰ ਸਫਲਾ ਕੀਤਾ ਤੇ ਜਗਤ ਵਿੱਚ ਆਉਣਾ ਸਾਡਾ ਵੀ ਭਲਾ ਬਣਾਇਆ। ਉਹ ਤੇ ਭਲੇ ਕਹਿਣ ਉਹਨਾਂ ਦੇ ਆਉਣਾ ਤੇ ਭਲਾ ਹੈ ਹੀ। ਉਹਨਾਂ ਨੇ ਤਿੰਨ ਵਾਰ ਇਹ ਸ਼ਬਦ ਵਰਤਿਆ ਕਹਿੰਦੇ ਨੇ ਧੰਨ 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 ਧੰਨ। ਗੁਰੂ ਕੇ ਪਿਆਰਿਓ ਇਹ ਵੀ ਕੈਸੀ ਕਲਾ ਏ, ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਜਦੋਂ ਕੋ ਕਹਿੰਦਾ ਏ ਤੇ ਸਤਿਗੁਰੂ ਉਹਨੂੰ ਹੀ ਧੰਨ ਧੰਨ ਬਣਾ ਦਿੰਦੇ ਨੇ। ਤਾਂ ਕਹਿੰਦੇ ਨੇ ਨਾ ਤੇ ਜਿੰਨੀ ਤੁਧ ਨੂੰ ਧੰਨ ਕਹਿਆ, ਜਿਨ੍ਹਾਂ ਜਿਨ੍ਹਾਂ ਨੇ ਵੀ ਕਿਹਾ ਨਾ ਸਤਿਗੁਰੂ ਤੁਸੀਂ ਧੰਨ, ਕਹਿਣ ਲੱਗੇ ਬਸ ਉਹਨਾਂ ਦੇ ਵੇੜੇ ਪਾਰ ਹੋ ਗਏ। ਹਰ ਨਾਮ ਸਲਾਖਣ ਤਿੰਨ ਧੰਨ ਪੱਲੇ, ਜਿਹੜੇ ਨਾਮ ਜਪਦੇ ਉਹਨਾਂ ਦੇ ਪੱਲੇ ਨਾਮ ਦਾ ਧੰਨ ਏ। ਕਹਿੰਦੇ ਨਾਨਕ ਦਾ ਧੰਨ ਸੋਈ ਜੇ ਕੋ ਜੀਉ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਕੋਈ। ਜਿਨ੍ਹਾਂ ਨੇ ਉਹਨੂੰ ਧੰਨ ਕਿਹਾ ਜਪਿਆ ਉਹਦਾ ਨਾਮ, ਉਹਨਾਂ ਦਾ ਕੋਈ ਸਤਿਕਾਰ ਹੀ ਕਰ ਦੇਵੇ ਜਮਾਂ ਦੀ ਮਾਰ ਤੋਂ ਉਹਨਾਂ ਨੂੰ ਬਚਾਵੇ। ਪਿਆਰਿਓ ਤਾਂ ਹੀ ਮਹਾਂਪੁਰਖ ਨਾਨਕ ਸਾਹਿਬ ਨੇ ਇੱਕ ਬਚਨ ਵੱਡੀ ਪੱਧਰ ਤੇ ਉਹਨਾਂ ਨੇ ਪ੍ਰਚਾਰਿਆ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਨਾਮ ਰਸਕ ਨਾਨਕ ਗੁਰ ਰਾਜ ਜੋਗ ਤੈ ਮਾਰੇ, ਉਹਨਾਂ ਦੇ ਸਾਹਮਣੇ ਕਜੂਰੀ ਚ ਤੂੰ ਉਹਨਾਂ ਨੂੰ ਦਿਸ ਰਹੇ ਨੇ। ਆਏ ਭਾਵੇਂ ਸ਼ਰੀਰ ਕਰਕੇ ਪੰਚਮ ਪਿਤਾ ਦੀ ਕਜੂਰੀ ਵਿਚ ਨੇ, ਪਰ ਉਹਨਾਂ ਇਹ ਤੇ ਸਾਨੂੰ ਦਿਸਦੇ ਨੇ ਨਾ। ਗੁਰੂ ਅਰਜਨ ਸਾਹਿਬ ਉਹਨਾਂ ਦੇ ਜਦੋਂ ਸਤਿਗੁਰਾਂ ਨੇ ਪੜਦਾ ਚੁੱਕਿਆ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਹੀ ਨਜ਼ਰ ਆ ਰਹੇ ਨੇ। ਅਕਾਲ ਪੁਰਖ ਖੁਦ ਨਜ਼ਰ ਆਇਆ, ਅੱਗੇ ਦੱਸਣਗੇ ਸਾਨੂੰ ਤੇ ਨਜ਼ਰ ਆਉਂਦਾ ਜੇ ਜੇ ਤੁਸੀਂ ਵੀ ਇਸ ਦਰ ਤੇ ਆਓਗੇ ਤੁਹਾਨੂੰ ਵੀ ਨਜ਼ਰ ਆਏਗਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਤੁਸਾਂ ਨੇ ਰਾਜ ਯੋਗ ਮਾਣੀ ਤੇ ਤੁਸੀਂ ਉਹ ਕਰੀ ਨਾਮ ਤੇ ਰਸਕ, ਆਪ ਨਾਮ ਰਸ ਪੀਂਦੇ ਹੋ, ਜਿਹੜਾ ਤੁਹਾਡੇ ਦਰ ਤੇ ਆਵੇ ਉਹਨੂੰ ਨਾਮ ਰਸ ਪਿਲਾਉਂਦੇ ਹੋ। ਪਿਆਰੇ ਰੋਜ਼ ਸੋਹਲਾ ਸਾਹਿਬ ਪੜ੍ਹਦੇ ਹਨ, ਅੱਜ ਵੀ ਸੁਣਿਆ ਜੀ ਧਿਆਨ ਨਾਲ ਪੰਚਮ ਪਿਤਾ ਦੇ ਬਚਨ ਨੇ। ਕਹਿੰਦੇ ਇਹ ਜਿਹੜਾ ਰਸ ਸੀ ਨਾ ਹਰੀ ਨਾਮ ਰਸ ਅਸੀਂ ਪੀ ਨਹੀਂ ਸਕਦੇ, ਉਹ ਮੇਰ ਕਰਕੇ ਪਿਲਾਂਦਾ ਏ ਆਪ, ਜਿਸੈ ਜਗਾਏ ਪਿਆਵੈ ਇਹ ਰਸ ਅਤ ਕਥਾ ਤਿੰਨ ਜਾਣੀ। ਕਹਿੰਦੇ ਸੀ ਨਾਮ ਜਪ ਜਪ ਕੇ ਸੇਵਾ ਕਰ ਕਰਕੇ ਉਹਨਾਂ ਨੂੰ ਬੇਨਤੀਆਂ ਕਰਦੇ ਰਹੀਏ, ਉਹ ਇੱਕ ਦਿਨ ਤਰਸ ਕਰਕੇ ਸਾਨੂੰ ਵੀ ਉਹ ਪਿਲਾਣਗੇ। ਜਦੋਂ ਉਹ ਪੀਤਾ ਉਦੋਂ ਹੀ ਨਾ ਬਿਆਨ ਹੋਣ ਵਾਲੀ ਕਥਾ ਨੂੰ ਰੱਬ ਦੇ ਘਰ ਦੀ ਖੇਡ ਨੂੰ ਜਾਣਾਂਗੇ ਤੇ ਜਾਣ ਕੇ ਉਹਦੇ ਵਿੱਚ ਸਮਾਵਾਂਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਆਪ ਹੀ ਸਾਡੇ ਸਾਰਿਆਂ ਦੇ ਅੰਦਰ ਆਪਣਾ ਪਿਆਰ ਆਪਣੇ ਚਰਨਾਂ ਨਾਲ ਜੋੜਨ ਤੇ ਸਾਡਾ ਲੋਕ ਪਰਲੋਕ ਸੁਖੇਲਾ ਕਰਨ। ਇਹਨੇ ਬਚਨ ਪ੍ਰਵਾਨ ਕਰਨੇ ਕੁੱਲ ਚੁੱਕ ਦੀ ਖਿਮਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।